सोनवीर पाखियों का मोए प्रताप कटाए जेसो वध्यो विरोध वो तिसके किमटिग जाए।
वाहिगुरु जी का खालसा वाहिगुरु जी की फतेह। जुगो जुग अटल गुर शब्द अवतार दीन दुनिया के मालक धन धन श्री गुरु ग्रंथ साहिब सच्चे पातशाह जी दे पवित्र चरणा च संध्या वेले दे सजे हुए दवाना च हाजरियां भर रही गुरु का खास रूप परम सन्मान योग सत्कार योग गुरु खालसा साध संगत वड्डियां भागां वाले हो गरीब नवाज पातशाह दे पवित्र चरणा च नेता प्रति एकत्र होके साहिबे कमाल दसमेश पिता सरबंस दानी चिट्टियां बाजां वाले नीले दे शाह सवार धन धन श्री गुरु गोबिंद सिंह साहिब जी महाराज जी का पवित्र पावन इतिहास बहुत ही श्रद्धा भावना अदब ते सत्कार सहित सरवण कर रहे। राजे भीम चंद दा वकील दसमेश पातशाह नूं मिल के राजे भीम चंद कोल वापस आया है। इन्हें दस्या है राजा भीम चंद नूं कि दसवें पातशाह तेरे कपट नूं जान गए ने क्योंकि वह अंतर जामी ने। उन्होंने कह दिता है कि असीं अपना यह प्रशादी हाथी नहीं दे सकते क्योंकि इहदे नाल साड़ियां सिखां दीआं भावनावां जुड़ियां होईआं और असीं अपने सिखां नाल इस तरह प्रेम करदे हां जिवें परमात्मा अपने भगतां नाल प्रेम करदा है। हाँ जे राजे भीम चंद नूं हाथी चाहीदा तां असीं दूसरा हाथी उहनूं देण वास्ते तैयार हां। राजे भीम चंद ने कहा कि तू मेरा उन्हां नूं डरावा नहीं दिता। कहण लगे डरावा तां दिंदे जो डर किसे दा मनदे होए मनदे होण उह तां किसे दा डर मनदे ही नहीं। डर तां उन्हां दे नेड़े तेड़े ने किते फर्कदा उह तां निडर ते निरभउ अवस्था दे मालक ने। हे राजा भीम चंद जे तू शुद्ध भावना रखदा ते हो सकदा सी तेरी इच्छा पूरी हो जांदी। तो भीम चंद ने अपने खास वजीरां नाल मता पकाया दसो किस तरह करिए। एक तां उह मेरी रियासत विच रह रहे ने मेरा उहनां कोलों टैक्स लैणा भी बणदा है पर मैं उहनां कोलों कदे टैक्स नहीं लिया। मेरे देश विच रहिंदे ने इस करके उहनां दीआं चीज़ां वस्तुआं भी मैं लै सकदा पर मैं तां उहनां कोलों मंगिया सी मंगिया भी उहनां ने हाथ ही नहीं दिता ते हुण मैनूं अपनी फौज दा दल दा बल विखाउणा पएगा जां कोई तुसीं कोई रस्ता दसोगे। वजीर ने समझाया राजे भीम चंद नूं राजा इहो जिहियां गल्लां तेरे जे राजिआं नूं नहीं सोभदीआं। राजिआं दा कम हुंदा अपनी प्रजा नूं पालना ना कि उहनां नूं दुख देना। तूं राजा है ते नाले दसवें पातशाह नाल की लड़ना उन्हां नाल लड़ के तू की प्राप्त करेगा की लाभ होएगा तेनूं। एक हाथी दी की गल है तू एडा वड्डा राजा है ते जे तू उन्हां नाल लड़ेगा ते तेरी निंदा होवेगी तेरा अपजस होवेगा लोकां विच तेरा तिरस्कार होवेगा। जिथे निंदा होवेगी उत्थे जे तू गुरु जी तू हार जाएगा ते होर भारी अपमान होवेगा। इस करके तेरा फायदा लाभ इसे विच राजनीति ये कहती है कि तू उन्हां नाल मित्रता बना के रख उन्हां कोल भी फौज है सिपाही ने अगर आउण वाले समय च कोई पहाड़ी राजा तेरे ते हमला करदा है ਤਾਂ ਗੁਰੂ ਜੀ ਤੇਰੀ ਮਦਦ ਕਰ ਸਕਦੇ ਨੇ, ਉਹਨਾਂ ਦੂਜੇ ਹਮਲਾਵਰ ਪਹਾੜੀ ਰਾਜਿਆਂ ਤੋਂ ਤੇਰਾ ਬਚਾਅ ਕਰ ਸਕਦੇ ਨੇ, ਇਸ ਕਰਕੇ ਤੂੰ ਉਹਨਾਂ ਨਾਲ ਆਪਣੀ ਮਿੱਤਰਤਾ ਹੀ ਬਣਾ ਕੇ ਰੱਖ। ਪਰ ਰਾਜਾ ਭੀਮ ਚੰਦ ਬੜਾ ਗਰੂਰ ਵਿੱਚ ਹੈ, ਇਹਨੂੰ ਆਪਣੇ ਰਾਜ ਦਾ, ਆਪਣੀ ਸੰਪਦਾ ਦਾ, ਆਪਣੀ ਵਿਭੂਤੀ ਦਾ ਬੜਾ ਭਾਰੀ ਮਾਣ ਅਤੇ ਹੰਕਾਰ ਹੈ। ਔਰ ਉਸ ਹੰਕਾਰ ਕਰਕੇ ਉਸ ਵਜ਼ੀਰ ਦੀਆਂ ਕਈਆਂ ਹੋਈਆਂ ਸਿਆਣਪ ਭਰੀਆਂ ਗੱਲਾਂ ਵੀ ਭੀਮ ਚੰਦ ਨੂੰ ਚੰਗੀਆਂ ਨਹੀਂ ਲੱਗੀਆਂ। ਇਹਨੇ ਖੋਟੀ ਬਿਰਤੀ ਧਾਰਨ ਕੀਤੀ ਹੈ, ਔਰ ਉਸੇ ਖੋਟੀ ਬਿਰਤੀ ਨਾਲ ਭੀਮ ਚੰਦ ਗੁਰੂ ਘਰ ਨਾਲ ਪੇਸ਼ ਆ ਰਿਹਾ ਹੈ। ਆਓ ਸਰਵਣ ਕਰੀਏ, ਸਾਹਿਬ ਗੁਰੂ ਕਲਗੀਧਰ ਦਾ ਇਤਿਹਾਸ ਹੈ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਨ ਵਜ਼ੀਰ ਪਾਖਿਓ ਕਾ ਮੋਏ ਪ੍ਰਤਾਪ ਕਟਾਏ।
ਸੁਣ ਕੇ ਅੱਗੋਂ ਵਜ਼ੀਰ ਬੋਲਿਆ, ਵਜ਼ੀਰ ਦੀ ਇਹ ਗੱਲ ਸੁਣ ਕੇ ਅੱਗੋਂ ਭੀਮ ਚੰਦ ਬੋਲਿਆ, ਕਹਿਣ ਲੱਗਾ ਹੇ ਵਜ਼ੀਰ ਸੁਣ, ਤੂੰ ਮੇਰਾ ਪ੍ਰਤਾਪ ਨਹੀਂ ਜਾਣਦਾ, ਤੂੰ ਗੁਰੂ ਦੇ ਪ੍ਰਤਾਪ ਦੀ ਤਾਂ ਬੜੀ ਗੱਲ ਕਰ ਰਿਹਾ, ਉਹਨਾਂ ਦੇ ਜ਼ਾਹੋ ਜਲਾਲ ਦੀ ਤਾਂ ਬੜੀ ਗੱਲ ਕਰ ਰਿਹਾ, ਤੂੰ ਮੇਰਾ ਪ੍ਰਤਾਪ ਕਿਉਂ ਘਟਾ ਕੇ ਦੱਸ ਰਿਹਾ, ਮੇਰੇ ਪ੍ਰਤਾਪ ਨੂੰ ਕਿਉਂ ਘਟਾ ਕੇ ਪੇਸ਼ ਕਰ ਰਿਹਾ।
ਜੇ ਸੋ ਵਧਿਓ ਵਿਰੋਧ ਬੋ ਤਿਸਕੇ ਕਿਮ ਡਿੱਗ ਜਾਏ।
ਇਹਦੇ ਨਾਲ ਮੇਰਾ ਏਡਾ ਵੱਡਾ ਭਾਰੀ ਵਿਰੋਧ ਵੱਧ ਚੁੱਕਾ ਹੈ, ਜਿਨ੍ਹਾਂ ਨੇ ਮੇਰੀ ਕਹੀ ਹੋਈ ਗੱਲ ਨਹੀਂ ਮੰਨੀ। ਮੈਂ ਉਹਨਾਂ ਕੋਲੋਂ ਹਾਥੀ ਦੀ ਮੰਗ ਭੇਜੀ ਸੀ, ਪਰ ਉਹਨਾਂ ਨੇ ਅੱਗੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹੁਣ ਤਾਂ ਫਿਰ ਮੇਰਾ ਉਹਨਾਂ ਨਾਲ ਵਿਰੋਧ ਹੀ ਹੈ ਨਾ, ਤੇ ਜਿਨ੍ਹਾਂ ਨਾਲ ਮੇਰਾ ਇੰਨਾ ਭਾਰੀ ਵਿਰੋਧ ਵੱਧ ਚੁੱਕਾ ਹੈ, ਹੇ ਵਜ਼ੀਰ ਤੂੰ ਕਹਿੰਦਾ ਮੈਂ ਉਹਨਾਂ ਕੋਲ ਜਾਵਾਂ, ਹੁਣ ਦੱਸ ਮੈਂ ਉਹਨਾਂ ਕੋਲ ਕਿਵੇਂ ਜਾਵਾਂ, ਮੈਂ ਉਹਨਾਂ ਦੇ ਚਰਨਾਂ ਵਿੱਚ ਕਿਵੇਂ ਜਾਵਾਂ ਜਿਨ੍ਹਾਂ ਨਾਲ ਮੇਰਾ ਇੰਨਾ ਭਾਰੀ ਵਿਰੋਧ ਵੱਧ ਚੁੱਕਾ ਹੈ।
ਜੋ ਪਈ ਹਮ ਠਾਕਰ ਕੀ ਭਗਤ ਕਰਨ ਤੇ।
ਨਾਲੇ ਅਸੀਂ ਆਪਣੇ ਠਾਕੁਰ ਦੀ ਭਗਤੀ ਕਰਦੇ ਹਾਂ। ਠਾਕੁਰ ਇਹ ਪੱਥਰਾਂ ਦੀਆਂ ਮੂਰਤੀਆਂ ਨੂੰ ਕਹਿੰਦੇ ਨੇ, ਕਹਿੰਦੇ ਜੀ ਅਸੀਂ ਤਾਂ ਆਪਣੇ ਠਾਕੁਰ ਜੀ ਦੀ ਭਗਤੀ ਕਰਦੇ ਹਾਂ, ਬੁੱਤਾਂ ਦੀ ਮੂਰਤੀਆਂ ਦੀ ਪੂਜਾ ਕਰਦੇ ਹਾਂ।
ਪ੍ਰਭ ਪ੍ਰਤਿਮਾ ਕੋ ਨਿਤ ਅਰਚੰਤੇ।
ਪ੍ਰਮਾਤਮਾ ਦੀਆਂ, ਭਗਵਾਨ ਦੀਆਂ ਅਸੀਂ ਮੂਰਤੀਆਂ ਬਣਾਈਆਂ ਨੇ, ਪ੍ਰਤਿਮਾ ਕਹਿੰਦੇ ਨੇ ਮੂਰਤੀਆਂ ਨੂੰ, ਜਿਹੜੀਆਂ ਅਸੀਂ ਮੂਰਤੀਆਂ ਬਣਾਈਆਂ ਨੇ ਆਪਣੇ ਭਗਵਾਨ ਦੀਆਂ, ਉਸ ਭਗਵਾਨ ਦੀਆਂ ਮੂਰਤੀਆਂ ਅੱਗੇ ਅਸੀਂ ਸਭ ਕੁਝ ਅਰਚਣ ਕਰਦੇ ਹਾਂ, ਉਹਨਾਂ ਦੀ ਅਰਚਨਾ ਕਰਦੇ ਹਾਂ, ਉਹਨਾਂ ਦੀ ਪੂਜਾ ਕਰਦੇ ਹਾਂ।
ਜੇ ਸੈਲਨ ਕੀ ਸਭ ਠਕੁਰਾਏ ਪੂਜੈ ਸਾਲਗ ਰਾਮ ਸਦਾਏ।
ਜਿੰਨੇ ਪਹਾੜਾਂ ਦੀ ਜਿੰਨੀ ਠਕੁਰਾਈ ਹੈ, ਯਾਨੀ ਕਿ ਜਿੰਨੇ ਰਾਜੇ ਨੇ ਪਹਾੜਾਂ ਦੇ, ਪਹਾੜੀ ਰਿਆਸਤਾਂ ਦੇ ਜਿੰਨੇ ਰਾਜੇ ਨੇ, ਚਾਹੇ ਉਹ ਕਿਰਪਾਲ ਕਟੋਚੀਆ ਹੈ, ਚਾਹੇ ਉਹ ਗੜਵਾਲੀਆ ਰਾਜਾ ਹੈ, ਚਾਹੇ ਉਹ ਡਡਵਾਲ ਰਿਆਸਤ ਦਾ ਰਾਜਾ ਹੈ, ਚਾਹੇ ਉਹ ਸ੍ਰੀਨਗਰ ਦਾ ਰਾਜਾ ਹੈ, ਇਹ ਜਿੰਨੇ ਰਾਜੇ ਨੇ ਇਹ ਸਾਰੇ ਠਾਕੁਰਾਂ ਦੀ ਪੂਜਾ ਕਰਦੇ ਨੇ। ਯਾਨੀ ਕਿ ਸਾਲਗ੍ਰਾਮ ਗੰਡਕਾ ਨਦੀ ਚੋਂ ਨਿਕਲਣ ਵਾਲਾ ਇੱਕ ਕਾਲੇ ਰੰਗ ਦਾ ਪੱਥਰ ਹੁੰਦਾ, ਜਿਹਨੂੰ ਇਹ ਸਾਲਗ੍ਰਾਮ ਕਹਿ ਕੇ ਪੂਜਦੇ ਨੇ, ਤੇ ਕਹਿੰਦੇ ਜੀ ਅਸੀਂ ਸਾਲਗ੍ਰਾਮ ਦੀ ਸਾਰੇ ਪੂਜਾ ਕਰਦੇ ਹਾਂ, ਉਹਨਾਂ ਦੀ ਆਰਾਧਨਾ ਕਰਦੇ ਹਾਂ।
ਰਾਜਪੂਤਿਆਂ ਬੰਸ ਵਡੇਰੇ।
ਸਾਡਾ ਬੰਸ ਬੜਾ ਵੱਡਾ, ਉੱਚੀ ਸਾਡੀ ਜਾਤ ਹੈ, ਅਸੀਂ ਰਾਜਪੂਤ ਰਾਜੇ ਸਦਾਉਂਦੇ ਹਾਂ। ਰਾਜਪੂਤ ਸਾਡਾ ਜਿਹੜਾ ਹੈ ਉਹ ਵਰਣ ਹੈ, ਛੱਤਰੀ ਵਰਣ ਹੈ।
ਰਹੇ ਸਦੀਵ ਮੂਰਤਨ ਚੇਰੇ।
ਔਰ ਅਸੀਂ ਸਦਾ ਮੂਰਤੀਆਂ ਦੇ ਚੇਲੇ ਰਹੇ ਹਾਂ। ਸਾਡੇ ਜਿਹੜੇ ਵੱਡੇ ਵਡੇਰੇ ਸੀ ਉਹ ਵੀ ਮੂਰਤੀਆਂ ਦੀ ਸੇਵਾ ਕਰਦੇ ਸੀ, ਮੂਰਤੀਆਂ ਦੀ ਪੂਜਾ ਕਰਦੇ ਸਨ, ਠਾਕੁਰ ਦੀ ਪੂਜਾ ਕਰਦੇ ਰਹੇ ਨੇ।
ਤਿਸ ਕੋ ਤਦ ਅਬ ਨਰਗ ਤਨ ਪਾਤ ਜਾਏ ਕਰੈ ਤਿਰਵੈ ਅਰਦਾਸ।
ਹੁਣ ਅਸੀਂ ਆਪਣੇ ਠਾਕੁਰ ਜੀ ਦੀ ਪੂਜਾ ਛੱਡ ਕੇ, ਮੂਰਤੀਆਂ ਦੀ ਪੂਜਾ ਛੱਡ ਕੇ, ਇੱਕ ਮਨੁੱਖ ਦੇ ਸਰੀਰ ਦੀ ਪੂਜਾ ਕਰੀਏ? ਤੇਰੇ ਕਹਿਣ ਦਾ ਇਹ ਮਤਲਬ ਹੈ, ਵਜ਼ੀਰ ਨੂੰ ਕਹਿ ਰਿਹਾ ਭੀਮ ਚੰਦ, ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਹੁਣ ਕਿਸੇ ਮਨੁੱਖ ਦੇ ਸਰੀਰ ਦੀ ਪੂਜਾ ਕਰੀਏ? ਗੁਰੂ ਗੋਬਿੰਦ ਸਿੰਘ ਤਾਂ ਸਰੀਰ ਕਰਕੇ ਨੇ ਨਾ, मानवी शरीर उन्होंने धारण किया है ते असी उन्होंने कोल जाके किवें अरदासां करिए। असी तां हमेशा मूर्तियां अगे अरदासां कीतियां, मूर्तियां नूं भोग लवाए ने, ठाकुर जी की सदा सेवा की, आराधना की है, उन्होंने छड़ के असी किसी मनुख की पूजा किवें करिए।
इस प्रकार न लायक मुको,
इस तरह का यह काम मेरे लिए लायक नहीं। भीम चंद कहिंदा मेरे लायक नहीं यह काम, जेड़ा काम तुसी करन वास्ते वजीर जी मैनू कह रहे हो।
अपर बात समझावो तुक,
एक गल मैं तेनू होर समझा दिया, जे तेरे दिमाग विच इह गल ना होवे वजीर तां मैं एक गल तेनू होर समझा दिया जेड़ी तेरे पल्ले पै जाए।
सैलपति सिख ना को गुरु समीप न पहुंचा सो।
जिन्ने पहाड़ी राजे ने, पहाड़ी रियासतां दा कोई भी राजा गुरु दा सिख नहीं है। जा होवे ना दो चार राजे उना दे सिख होण ते उना नू वेख के मैं भी सिख बन जा, ऐसा तां है ही नहीं। जिन्ने पहाड़ी राजे ने, पहाड़ी रियासतां दे राजे ने, उना विच्चों कोई भी गुरु दा सिख नहीं है। कोई गुरु जी दे कोल पहुंच के उना दी सेवा पूजा नहीं करदा।
अपने बड़न की रीत चलंती,
सारे पहाड़ी राजे अपने वडेरियां दी मर्यादा अनुसार चलदे ने, जो उना दे बजुर्गां दी मर्यादा है, जिवें ओ ठाकुर पूजा करदे रहे ने, मूर्तियां दी पूजा करदे रहे ने, उसे तरह ए भी अगो उसी पूजा दे विच अर्चना च लगे हुए ने। अपने वड्डियां दी बजुर्गां दी रीत अनुसार चलदे हन।
सब प्रतिमा की पूज करंते,
सारे मूर्तियां दी पूजा करदे ने, कोई मूर्ति पूजा दा त्याग नहीं कर सकदा।
मैं एकली निज मत छोर कैसे बनो सिख गुरु और।
ए वजीर जी ए दसो के मैं कल्ला ही अपना मत छड़ के, मेरा मत भी प्रतिमा दी पूजा करनी है, मूर्ति पूजा करदे हैं, साडे भी वड्डे वडेरे करदे रहे ने, ते बाकी दे जेड़े पहाड़ी राजे नो भी यही पूजा करदे ने, हुण मैं कल्ला ही प्रतिमा दी पूजा छड़ के, मूर्ति पूजा छड़ के, मैं अपना मत छड़ के किवें गुरु दा सिख बना, किवें उन्हां दे कोल जाके मैं उन्हां दी सिक्खी धारण करां।
गिरपति सगरे हाथ बखाना,
जे मैं उन्हां दा सिख बन गया ते मेरे नाल दे जिन्ने पहाड़ी राजे ने ओह सारे मेरा मखौल उड़ाउणगे। आम करके अज दे वर्तमान दे अजोके समें विच भी असीं बहुत सारियां रीतियां दी पालना करदे हां, ऐसा कह के जी साडे वडेरियां दी रीत है, साडे वडेरियां विच इस तरह हुंदा आया, ते कई बारी उह वडेरियां दीआं रीतां असीं निभाउंदे आं, गुरमत दीआं रीतां जिहड़ियां हन उहनां नूं तिलांजली दे दिंदे आं, गुरमत दीआं जिहड़ियां मर्यादावां ने उहनां दा खंडन कर दिंदे आं वी चलो गुरमत तां कोई गल नहीं छड्ड भी सकदे आं, पर अपने वडेरियां दी जिहड़ी इह रीत आ उह नहीं असीं छड्ड सकदे। इह अज भी हो रिहा है। राजा भीम चंद भी उसे सोच दा धारनी सी, कहिंदा जी मैं अपने बजुर्गां दी रीत किवें छड्डदा, मूर्ति पूजा ठाकुर पूजा किवें छड्डदा, जे मैं कल्ला गुरु दा सिख बणदा उहनां दे कोल जाके ते मेरे नाल दे जिन्ने पहाड़ी राजे ने ओह सारे मेरा मखौल उड़ाउणगे, ओह सारे मेरे दे नाल मेरे नाल मजाक करनगे।
गज लै बेत सिख पछाणै,
ओह सारे आखणगे कि राजा भीम चंद गुरु दा सिख तां बनया क्योंकि इन्हें गुरु को हाथ ही लेना सी, एदां कह के मखौल उड़ाणगे मेरा कि राजा भीम चंद गुरु दा सिख तां बनया क्योंकि इन्हें गुरु को हाथ ही लेना सी, हाथी लैण वास्ते गुरु दा सिख बनया।
जबै कदाचित बनै समाजा,
जे कदाचित किते सारा समाज इकट्ठा हुंदा है, मेरे जिन्ने नाल दे राजे ने पहाड़ी ਉਹ ਸਾਰੇ ਇਕੱਠੇ ਹੁੰਦੇ ਨੇ।
ਇਹ ਨਿਜ ਭਰਮ ਵਿਖੇ ਦੇੜ ਰਾਜਾ,
ਜਿਹੜੇ ਆਪਣੇ ਧਰਮ ਦੇ ਵਿੱਚ ਪੱਕੇ ਰਾਜੇ ਨੇ, ਜਿਨ੍ਹਾਂ ਨੂੰ ਆਪਣਾ ਧਰਮ ਪਿਆਰਾ ਹੈ, ਜਿਹੜੇ ਆਪਣੇ ਸਵੈ ਧਰਮ ਦੇ ਵਿੱਚ ਪਰਪੱਕ ਹਨ।
ਮੋਹ ਕੋ ਕੈ ਤਰਕ ਨਾ ਸਾਥੀ ਕਰ ਲਾਲਚ ਲੈ ਬੇਤ ਹਾਥੀ,
ਉਹ ਸਾਰੇ ਮੇਰੇ ਤੇ ਤਰਕ ਕਰਨਗੇ, ਉਹ ਸਾਰੇ ਮੇਰੇ ਤੇ ਤਰਕ ਕਰਦਿਆਂ ਮੈਨੂੰ ਇਹ ਕਹਿਣਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਪ੍ਰਸ਼ਾਦੀ ਹਾਥੀ ਲੈਣ ਵਾਸਤੇ ਰਾਜੇ ਭੀਮ ਚੰਦ ਨੇ ਆਪਣਾ ਧਰਮ ਛੱਡ ਦਿੱਤਾ। ਮੈਨੂੰ ਲਾਹਨਤਾਂ ਪਾਉਣਗੇ, ਤਰਕਾਰਾਂ ਪਾਉਣਗੇ ਵੀ ਇਹਨੇ ਆਪਣਾ ਧਰਮ ਹਾਥੀ ਦੇ ਲੋਭ ਪਿੱਛੇ ਛੱਡ ਦਿੱਤਾ। ਏਦਾਂ ਦੀਆਂ ਉਹ ਤਰਕਣਾ ਮੇਰੇ ਤੇ ਕਰਨਗੇ।
ਬਣਿਓ ਜਾਏ ਸਾਹਿਬ ਕੋ ਸਿੱਖ,
ਇਹਨਾਂ ਨੇ ਕਹਿਣਾ ਕਿ ਵੇਖੋ ਜਾ ਕੇ ਸਾਹਿਬ ਦਾ ਸਿੱਖ ਬਣ ਗਿਆ, ਗੁਰੂ ਦਾ ਸਿੱਖ ਬਣ ਗਿਆ ਹਾਥੀ ਲੈਣ ਵਾਸਤੇ।
ਇਸ ਪ੍ਰਕਾਰ ਹੈ ਬਾਤ ਭਵਿੱਖ,
ਇਸ ਤਰ੍ਹਾਂ ਦੀਆਂ ਗੱਲਾਂ ਆਉਣ ਵਾਲੇ ਸਮੇਂ ਚ ਹੋਣਗੀਆਂ। ਮੇਰੇ ਨਾਂ ਲੈ ਕੇ ਲੋਕ ਮਖੌਲ ਉਡਾਇਆ ਕਰਨਗੇ, ਬਾਕੀ ਦੇ ਰਾਜੇ ਮੇਰੇ ਤੇ ਤਰਕ ਕਰਿਆ ਕਰਨਗੇ, ਦਲੀਲ ਦਿਆ ਕਰਨਗੇ ਕਿ ਇਹਨਾਂ ਨੇ ਧਰਮ ਛੱਡ ਦਿੱਤਾ, ਆਪਣੇ ਧਰਮ ਦਾ ਤਿਆਗ ਕਰ ਦਿੱਤਾ, ਤਿਰਕਾਰ ਹੈ ਰਾਜੇ ਭੀਮ ਚੰਦ ਦੇ। ਏਦਾਂ ਦੀਆਂ ਗੱਲਾਂ ਆਉਣ ਵਾਲੇ ਸਮੇਂ ਵਿੱਚ ਭਵਿੱਖਤ ਵਿੱਚ ਹੋਣਗੀਆਂ।
ਲਖੈ ਕਲੰਕਤ ਕੁਲ ਇਨ ਕੀਨਤ,
ਸਾਰੇ ਜਾਣਨਗੇ ਕਿ ਰਾਜੇ ਭੀਮ ਚੰਦ ਨੇ ਆਪਣੇ ਕੁਲ ਨੂੰ ਕਲੰਕਤ ਕਰ ਦਿੱਤਾ, ਇਹਨੇ ਆਪਣੇ ਕੁਲ ਦੇ ਨਾਂ ਨੂੰ ਦਾਗ ਲਾ ਦਿੱਤਾ, ਕੁਲ ਦਾ ਇਹ ਕਲੰਕੀ ਹੈ।
ਤੂੰ ਮਤ ਲੈ ਬਨੋ ਨੈ ਹੀਨਤ,
ਇਹ ਵਜ਼ੀਰ ਤੇਰੀ ਮਤ ਲੈ ਕੇ ਮੈਂ ਏਦਾਂ ਦਾ ਨਹੀਂ ਬਣਨਾ ਚਾਹੁੰਦਾ ਕਿ ਮੈਂ ਆਪਣੇ ਭਾਈਚਾਰੇ ਚ ਮੂੰਹ ਵਿਖਾਣ ਜੋਗਾ ਨਾ ਰਹਾਂ। ਮੈਂ ਤੇਰੀ ਮਤ ਨਹੀਂ ਲੈਣੀ, ਕਿਉਂਕਿ ਵਜ਼ੀਰ ਨੇ ਕਿਹਾ ਸੀ ਰਾਜਾ ਤੂੰ ਗੁਰੂ ਕਾ ਸਿੱਖ ਬਣ, ਉਹਨਾਂ ਦਾ ਸੇਵਕ ਬਣ ਕੇ ਜੋ ਮਰਜ਼ੀ ਲੈ ਲੈ ਉਹਨਾਂ ਕੋਲੋਂ, ਪਰ ਜੇ ਤੂੰ ਹੰਕਾਰ ਕਰੇਗਾ ਫਿਰ ਨਹੀਂ ਕੁਝ ਮਿਲਣਾ, ਦੀਨ ਬਣ ਕੇ ਜੋ ਮਰਜ਼ੀ ਲੈ ਲੈ। ਤੂੰ ਵਜ਼ੀਰ ਨੂੰ ਕਹਿ ਰਿਹਾ ਹੁਣ ਭੀਮ ਚੰਦ, ਕਹਿੰਦਾ ਤੇਰੀ ਮਤ ਲੈ ਕੇ ਮੈਂ ਆਪਣੀ ਹਾਨੀ ਨਹੀਂ ਕਰਾਉਣੀ, ਤੇਰੀ ਮਤ ਲੈ ਕੇ ਮੈਂ ਆਪਣਾ ਭਾਈਚਾਰੇ ਦੇ ਵਿੱਚ ਮੂੰਹ ਕਾਲਾ ਨਹੀਂ ਕਰਾਉਣਾ।
ਅਜ਼ਮਤ ਸਹਿਤ ਜੇ ਗੁਰੂ ਬਤਾਵੈ, ਇਹ ਪ੍ਰਤੀਤ ਨੈ ਮੁਕ ਆਵੈ।
ਭੀਮ ਚੰਦ ਨੇ ਇੱਕ ਬੜੀ ਖੋਟੀ ਗੱਲ ਕਹੀ ਹੈ, ਕਹਿੰਦਾ ਹੇ ਵਜ਼ੀਰ ਜਿਹੜਾ ਤੂੰ ਇਹ ਗੱਲਾਂ ਕਰਦਾ ਦਾਵਾ ਕਰਦਾ ਵੀ ਗੁਰੂ ਕਰਾਮਾਤੀ ਹੈ, ਗੁਰੂ ਵਿੱਚ ਅਜਮਤਾਂ ਨੇ, ਗੁਰੂ ਕਰਾਮਾਤਾਂ ਦਾ ਮਾਲਕ ਹੈ, ਜੇ ਗੁਰੂ ਦੇ ਵਿੱਚ ਤੂੰ ਕਰਾਮਾਤ ਦੱਸਦਾ ਤੇ ਇਸ ਗੱਲ ਦੀ ਵੀ ਮੈਨੂੰ ਪ੍ਰਤੀਤ ਨਹੀਂ ਆਉਂਦੀ, ਇਸ ਗੱਲ ਦਾ ਮੈਨੂੰ ਯਕੀਨ ਨਹੀਂ ਆਉਂਦਾ, ਭਰੋਸਾ ਨਹੀਂ ਆਉਂਦਾ ਕਿ ਗੁਰੂ ਦੇ ਵਿੱਚ ਕਰਾਮਾਤ ਹੈ।
ਦਿੱਲੀ ਬਿਕੈ ਕੈਦ ਗੁਰ ਬਦੀ, ਨੈ ਤੁਰ ਕੇ ਚਿਰ ਕਹਿ ਤਿਉਂ ਛੱਡੇ।
ਵੇਖ ਜੇ ਕਰਾਮਾਤ ਹੀ ਹੁੰਦੀ ਇਹਨਾਂ ਦੇ ਵਿੱਚ ਤੇ ਇਹਨਾਂ ਦੇ ਵੱਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿੱਚ ਬਾਦਸ਼ਾਹ ਦੀ ਕੈਦ ਵਿੱਚ ਸਨ, ਤੇ ਬਾਦਸ਼ਾਹ ਦੀ ਕੈਦ ਦੇ ਵਿੱਚ ਉਹ ਰਹੇ, ਬਾਦਸ਼ਾਹ ਨੇ ਉਹਨਾਂ ਨੂੰ ਆਪਣੀ ਕੈਦ ਵਿੱਚੋਂ ਰਿਹਾ ਨਹੀਂ ਕੀਤਾ, ਆਪਣੀ ਕੈਦ ਵਿੱਚੋਂ ਨਹੀਂ ਛੱਡਿਆ।
ਕਰਤੇ ਰਹੋ ਬੇਅਦਬੀ ਕਨੀ,
ਬੜੀ ਭਾਰੀ ਬੇਅਦਬੀ ਕਰਦੇ ਰਹੇ, ਬੜਾ ਵੱਡਾ ਭਾਰੀ ਨਿਰਾਦਰ ਕਰਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਨੇ। ਵੇਖੋ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ, ਜੇ ਉਹ ਕਰਾਮਾਤੀ ਹੁੰਦੇ ਤੇ ਇੰਨੀਆਂ ਮੁਸ਼ਕਲਾਂ ਉਹਨਾਂ ਨੂੰ ਕਿਉਂ ਸਹਾਰਨੀਆਂ ਪੈਂਦੀਆਂ, ਉਹ ਆਪਣੀ ਅਜ਼ਮਤ ਵਿਖਾਉਂਦੇ, ਕਰਾਮਾਤ ਵਿਖਾ ਕੇ ਜਿਵੇਂ ਮਰਜ਼ੀ ਉੱਥੋਂ ਸੁਤੰਤਰ ਹੋ ਜਾਂਦੇ, ਪਰ ਬਾਦਸ਼ਾਹ ਦੀ ਕੈਦ ਵਿੱਚੋਂ ਰਿਹਾ ਨਹੀਂ ਹੋ ਸਕੇ। ਉਹਨਾਂ ਨੇ ਬਹੁਤ ਭਾਰੀ ਤਸੀਹੇ ਬੇਅਦਬੀਆਂ ਉਹਨਾਂ ਵੱਲੋਂ ਜਿਹੜੀਆਂ ਕੀਤੀਆਂ ਗਈਆਂ ਬਾਦਸ਼ਾਹ ਵੱਲੋਂ, ਸਿਪਾਹੀਆਂ ਵੱਲੋਂ, ਉਹ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਰੀਰ ਤੇ ਸਹਿਣ ਕੀਤੀਆਂ।
ਤੈ ਕੀ ਬਾਤ ਸਕਲ ਹਮ ਸੁਣੀ,
ਉਥੋਂ ਦੀਆਂ ਸਾਰੀਆਂ ਗੱਲਾਂ ਉਹ ਮੈਂ ਚੰਗੀ ਤਰ੍ਹਾਂ ਸੁਣੀਆਂ ਨੇ, ਉਥੇ ਜੋ ਜੋ ਹੋਇਆ, ਜੋ ਜੋ ਵੱਡੇ ਗੁਰੂ ਜੀ ਨਾਲ ਬੀਤਿਆ, ਉਹ ਸਭ ਕੁਝ ਮੈਂ ਚੰਗੀ ਤਰ੍ਹਾਂ ਸੁਣਿਆ ਹੈ।
ਕਰਾਮਾਤ ਤੇ ਸਾਥ ਨਾ ਕਰੀ,
ਉਹਨਾਂ ਨੇ ਕਦੇ ਕੋਈ ਆਪਣੀ ਕਰਾਮਾਤ ਨਹੀਂ ਵਿਖਾਈ ਉਥੇ, ਜੇ ਉਹ ਕਰਾਮਾਤੀ ਹੁੰਦੇ ਤੇ ਉੱਥੇ ਆਪਣੀ ਕਰਾਮਾਤ ਵਿਖਾਉਂਦੇ, ਬਾਦਸ਼ਾਹ ਉਹਨਾਂ ਨੂੰ ਕਹਿੰਦਾ ਵੀ ਰਿਹਾ ਕਿ ਮੈਨੂੰ ਕਰਾਮਾਤ ਵਿਖਾਓ, ਪਰ ਉੱਥੇ ਉਹਨਾਂ ਨੇ ਆਪਣੀ ਕੋਈ ਅਜਮਤ ਕੋਈ ਕਰਾਮਾਤ ਪ੍ਰਗਟ ਨਹੀਂ ਕੀਤੀ।
ਸਰਬ ਅਵਗਿਆ ਨਿਜ ਪਰ ਜਰੀ,
ਉਹਨਾਂ ਨੇ ਸਾਰੀ ਅਵਗਿਆ ਆਪਣੇ ਸਰੀਰ ਤੇ ਚੱਲੀ, ਜਿਹੜੀ ਅਵਗਿਆ ਉਹਨਾਂ ਵੱਲੋਂ ਕੀਤੀ ਗਈ, ਬਾਦਸ਼ਾਹ ਵੱਲੋਂ ਕੀਤੀ ਗਈ, ਉਹ ਸਾਰੀ ਅਵਗਿਆ ਉਹਨਾਂ ਨੇ ਆਪਣੇ ਸਰੀਰ ਤੇ ਚੱਲੀ ਹੈ।
ਹੱਥ ਨਾ ਪਾਵ ਤਾਏ ਕੋ ਟੁੱਟਾ,
ਦੇਖੋ ਜੇ ਇੰਨੀ ਬੇਅਦਬੀ ਕੀਤੀ ਉਹਨਾਂ ਤੁਰਕਾਂ ਨੇ, ਕਿਸੇ ਦਾ ਹੱਥ ਨਹੀਂ ਟੁੱਟਿਆ, ਕਿਸੇ ਦਾ ਪੈਰ ਨਹੀਂ ਟੁੱਟਿਆ, ਜੇ ਏਡੀ ਅਜਮਤੀ ਹੁੰਦੇ ਤੇ ਜਿਹੜੇ ਉਹ ਬੇਅਦਬੀਆਂ ਕਰਨ ਵਾਲੇ ਸੀ ਉਹਨਾਂ ਦੇ ਹੱਥ ਪੈਰ ਟੁੱਟ ਜਾਂਦੇ, ਪਰ ਕਿਸੇ ਦਾ ਹੱਥ ਨਹੀਂ ਟੁੱਟਿਆ, ਕਿਸੇ ਦਾ ਪੈਰ ਨਹੀਂ ਟੁੱਟਿਆ। ਰਾਜੇ ਭੀਮ ਚੰਦ ਨੇ ਏਦਾਂ ਦੀ ਤਰਕ ਕੀਤੀ ਸਤਿਗੁਰਾਂ ਦੇ ਘਰ ਤੇ, ਕਹਿੰਦਾ ਮੈਂ ਨਹੀਂ ਮੰਨਦਾ ਵੀ ਉਹਨਾਂ ਦੇ ਘਰ ਚ ਕਰਾਮਾਤ ਹੈ, ਪਰ ਸਤਿਗੁਰੂ ਜੀ ਦਾ ਘਰ ਅਜਮਤਾਂ ਨਾਲ ਭਰਿਆ ਹੋਇਆ, ਇਹਦੇ ਚ ਕੋਈ ਦੋ ਰਾਏ ਨਹੀਂ। ਪਰ ਨੌਵੇਂ ਪਾਤਸ਼ਾਹ ਨੇ ਕਿਸੇ ਬਾਦਸ਼ਾਹ ਦੀ ਖੁਸ਼ਾਮਦ ਕਰਨ ਵਾਸਤੇ ਆਪਣੀ ਅਜਮਤ ਪ੍ਰਗਟ ਕਰਕੇ ਨਹੀਂ ਵਿਖਾਈ, ਉਹਦੇ ਵਾਸਤੇ ਆਪਣਾ ਸੀਸ ਦੇ ਦਿੱਤਾ, ਪਰ ਆਪਣਾ ਸਿਰ ਨਹੀਂ ਤਿਆਗਿਆ। ਐਸੇ ਮਹਾਨ ਸਤਿਗੁਰਾਂ ਦੀ ਸ਼ਹਾਦਤ ਨੂੰ ਇਹ ਭੈੜੀ ਦ੍ਰਿਸ਼ਟੀ ਨਾਲ ਵੇਖ ਕੇ ਤਰਕ ਕਰ ਰਿਹਾ ਹੈ। ਕਹਿੰਦਾ ਜੀ ਜੇ ਉਹਨਾਂ ਵਿੱਚ ਅਜ਼ਮਤ ਹੁੰਦੀ ਤੇ ਜਿਹਨਾਂ ਨੇ ਉਹਨਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਦਾ ਕਿਸੇ ਦਾ ਨਾ ਹੱਥ ਟੁੱਟਿਆ ਨਾ ਪੈਰ ਟੁੱਟਿਆ ਹੈ,
ਨਾ ਹੀ ਨਾ ਕਿਤੇ ਰਾਜ ਨਿਖੂਟਾ,
ਨਾ ਹੀ ਉਹਨਾਂ ਦਾ ਕਿਤੋਂ ਰਾਜ ਨਸ਼ਟ ਹੋਇਆ। ਪਰ ਭੀਮ ਚੰਦ ਨੂੰ ਇਹ ਨਹੀਂ ਪਤਾ ਕਿ ਨੌਵੇਂ ਪਾਤਸ਼ਾਹ ਦੇ ਸੀਸ ਤੇ ਚੱਲੀ ਹੋਈ ਤੇਗ ਦਰਅਸਲ ਔਰੰਗਜ਼ੇਬ ਬਾਦਸ਼ਾਹ ਦੇ ਰਾਜ ਦੀਆਂ ਜੜ੍ਹਾਂ ਤੇ ਚੱਲੀ ਹੈ, ਔਰ ਇਹ ਜੜ੍ਹਾਂ ਬੜੀਆਂ ਡੂੰਘੀਆਂ ਸਨ, ਉਹਨਾਂ ਨੂੰ ਪੁੱਟਣ ਵਾਸਤੇ ਕੁਝ ਤਾਂ ਸਮਾਂ ਲੱਗਣਾ ਸੀ। ਉਹ ਤੇਗ ਨਹੀਂ ਚੱਲੀ, ਦਰਅਸਲ ਰਾਜੇ ਦੀਆਂ ਔਰੰਗਜ਼ੇਬ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਸਨ। ਪਰ ਭੀਮ ਚੰਦ ਨੂੰ ਹਾਲੇ ਉਹ ਨਜ਼ਰ ਨਹੀਂ ਆ ਰਿਹਾ। ਕਹਿੰਦਾ ਜੀ ਉਹਨਾਂ ਦਾ ਰਾਜ ਵੀ ਕਿਤੋਂ ਨਹੀਂ ਨਿਖੁੱਟਿਆ, ਨਾ ਹੀ ਉਹਨਾਂ ਦਾ ਕਿਤੋਂ ਰਾਜ ਭਾਗ ਪ੍ਰਸ਼ਟ ਹੋਇਆ ਹੈ।
ਅਲਪ ਜਾਤ ਜੇ ਜਾਣਤ ਨਾਹੀ, ਮਿਲੇ ਹਜ਼ਾਰੋਂ ਤਿਨਕੇ ਪਾਏ।
ਗੁਰੂ ਜੀ ਕੋਲ ਕਿਹੜਾ ਕੋਈ ਚੰਗੀਆਂ ਜਾਤਾਂ ਦੇ ਲੋਕ ਨੇ, ਜਿਹੜੀਆਂ ਛੋਟੀਆਂ ਜਾਤਾਂ ਦੇ ਲੋਕ ਨੇ, ਨੀਵੀਆਂ ਜਾਤਾਂ ਦੇ ਲੋਕ ਨੇ, ਅਲਪ ਬਰਾਦਰੀਆਂ ਦੇ ਲੋਕ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਜੀਵਨ ਕੀ ਹੁੰਦਾ, ਉਹ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਮਿਲ ਕੇ ਉਹਨਾਂ ਕੋਲ ਜਾਂਦੇ ਹਨ।
ਅਬਨਾਸ਼ੀ ਕੋ ਗੁਰ ਅਵਤਾਰੂ,
ਉਰੋ ਜਾ ਕੇ ਕਹਿ ਦਿੰਦੇ ਨੇ ਜਿਹੜੇ ਉਹ ਹਜ਼ਾਰਾਂ ਦੀ ਗਿਣਤੀ ਚ ਨੀਵੀਆਂ ਬਰਾਦਰੀਆਂ ਦੇ, ਨੀਵੀਆਂ ਜਾਤੀਆਂ ਦੇ ਲੋਕ ਨੇ, ਉਹ ਜਾ ਕੇ ਕਹਿ ਦਿੰਦੇ ਨੇ ਜੀ ਇਹ ਤਾਂ ਅਬਨਾਸ਼ੀ ਦਾ ਅਵਤਾਰ ਨੇ, ਗੁਰੂ ਜੀ ਤਾਂ ਪਰਮਾਤਮਾ ਦਾ ਅਵਤਾਰ ਨੇ, ਏਦਾਂ ਉਹਨਾਂ ਨੂੰ ਅਵਤਾਰ ਬਣਾ ਦਿੰਦੇ ਨੇ।
ਹੱਥ ਜੋੜ ਕਰ ਸਕਲੂ ਚਾਰੂ,
ਔਰ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀਆਂ ਕਰਦੇ ਹਨ।
ਪੈਸਾ ਕੋਡੀ ਆਨ ਚੜਾਵਤ,
ਔਰ ਗੁਰੂ ਦੇ ਚਰਨਾਂ ਵਿੱਚ ਆ ਕੇ ਕੋਈ ਪੈਸਾ ਚੜਾਉਂਦਾ, ਕੋਈ ਕੌਡੀ ਚੜਾਉਂਦਾ ਹੈ।
ਝੂਠੋ ਕਹਿ ਕੇ ਬਾਂਛਤ ਪਾਵਤ,
ਝੂਠ ਹੀ ਕਹੀ ਜਾਂਦੇ ਨੇ ਆ ਕੇ ਜੀ ਇੱਥੋਂ ਮਨ ਬਾਂਛਤ ਫਲ ਮਿਲਦੇ ਨੇ, ਇਦਾਂ ਝੂਠ ਹੀ ਕਹਿੰਦੇ ਨੇ। ਪਰ ਖਾਲਸਾ ਜੀ ਜਿਸ ਦੇ ਅਨੁਭਵ ਵਿੱਚ ਆਇਆ ਹੋਵੇ ਉਹੀ ਜਾਣਦਾ ਕਿ ਅਸਲ ਖੇਡ ਕੀ ਹੈ। ਹੁਣ ਜਿਸ ਦੇ ਅਨੁਭਵ ਦੇ ਵਿੱਚ ਜਦੋਂ ਕੋਈ ਚੀਜ਼ ਆਵੇ ਹੀ ਨਾ ਉਹਦੇ ਵਾਸਤੇ ਤਾਂ ਫਿਰ ਉਹ ਹੈ ਹੀ ਨਹੀਂ, ਉਹ ਤਾਂ ਇਹੀ ਸਮਝਦਾ। ਹੁਣ ਜਿਸ ਨੇ ਵਿਸ਼ਵ ਦੇ ਵਿੱਚ ਕਿੰਨਾ ਕੁਝ ਹੈ, ਬ੍ਰਹਿਮੰਡ ਵਿੱਚ ਭਾਰਤ ਖੰਡ ਦੀ ਧਰਤੀ ਤੇ ਹੀ ਕਿੰਨਾ ਕੁਝ ਹੈ, ਸਾਰੀਆਂ ਚੀਜ਼ਾਂ ਅਸੀਂ ਨਹੀਂ ਵੇਖੀਆਂ। ਕਈ ਚੀਜ਼ਾਂ ਬਾਰੇ ਅਸੀਂ ਸੁਣਿਆ ਹੈ, ਵੇਖੀਆਂ ਨਹੀਂ, ਪਰ ਜਿਹੜੀਆਂ ਵੇਖੀਆਂ ਨਹੀਂ ਉਹ ਅਸੀਂ ਕਹੀਏ ਹੈ ਹੀ ਨਹੀਂ, ਇਹ ਤਾਂ ਸਾਡੀ ਮੂਰਖਤਾ ਹੈ। ਭੀਮ ਚੰਦ ਉਹੀ ਬਿਰਤੀ ਇਹਦੀ ਬਣੀ ਹੋਈ ਹੈ। ਕਹਿੰਦਾ ਜੀ ਲੋਕ ਉਦਾਂ ਹੀ ਕਹੀ ਜਾਂਦੇ ਨੇ ਉਹਨਾਂ ਕੋਲ ਆ ਕੇ ਰੁਪਈਏ ਪੈਸੇ ਕੋਡੀਆਂ ਭੇਟ ਕਰਕੇ, ਜੀ ਇੱਥੋਂ ਮਨ ਬਾਂਛਤ ਫਲ ਮਿਲਦੇ ਨੇ।
ਜਾਟ ਗਵਾਲ ਲੁਬਾਣੇ ਬਣੀਏ,
ਉਹਨਾਂ ਕੋਲ ਕਿਹੜੀਆਂ ਜਾਤਾਂ ਦੇ ਲੋਕ ਆਉਂਦੇ ਨੇ ਜਿਹੜੇ ਗਵਾਰ ਜੱਟ ਨੇ, ਜਾਟ ਗਵਾਰ ਬਣੀਏ ਲੁਬਾਣੇ, ਏਦਾਂ ਦੀਆਂ ਜਿਹੜੀਆਂ ਇਹ ਜਾਤੀਆਂ ਦੇ ਬਰਾਦਰੀਆਂ ਦੇ ਲੋਕ ਨੇ ਉਹਨਾਂ ਦੇ ਕੋਲ ਆਉਂਦੇ ਹਨ।
ਚੀਵਰ ਆਦਕਾਂ ਲਗ ਬਣੀਏ,
ਚੀਵਰ ਛੀਂਬੇ ਨਾਈ ਰਵਦਾਸੀਏ, ਏਦਾਂ ਦੇ ਜਿਹੜੇ ਲੋਕ ਨੇ ਚਮਾਰ ਆਦਕ, ਉਹ ਗੁਰੂ ਜੀ ਦੇ ਕੋਲ ਜਾਂਦੇ ਨੇ, ਉਹਨਾਂ ਦੀ ਸ਼ਰਨ ਵਿੱਚ ਜਾਂਦੇ ਨੇ। ਜਿਨ੍ਹਾਂ ਦੀ ਗਿਣਤੀ ਕਿੱਥੇ ਤੱਕ ਕਰੀਏ ਕਿ ਕਿਹੜੀਆਂ ਕਿਹੜੀਆਂ ਨੀਵੀਆਂ ਜਾਤੀਆਂ ਬਰਾਦਰੀਆਂ ਦੇ ਲੋਕ ਉਹਨਾਂ ਕੋਲ ਜਾਂਦੇ ਹਨ।
ਮਿਲ ਕੇ ਗੁਰੂ ਗੁਰੂ ਸਭ ਕਹਿ,
ਉਹ ਸਾਰੇ ਮਿਲ ਕੇ ਇਕੱਠੇ ਹੋ ਕੇ ਗੁਰੂ ਗੁਰੂ ਕਰਦੇ ਨੇ, ਗੁਰੂ ਗੁਰੂ ਕਹਿੰਦੇ ਨੇ, ਉਹ ਕਹਿੰਦੇ ਨੇ ਸਾਡੇ ਗੁਰੂ ਸਾਡੇ ਗੁਰੂ, ਏਦਾਂ ਰਲ ਕੇ ਇਕੱਠੇ ਹੋ ਕੇ ਗੁਰੂ ਗੁਰੂ ਕਰਦੇ ਹਨ।
ਪ੍ਰਤਿਮਾ ਕੀ ਪ੍ਰਭਤਾ ਨੈ ਲੈ,
ਉਹਨਾਂ ਨੂੰ ਕੀ ਪਤਾ ਕਿ ਮੂਰਤੀਆਂ ਦੀ ਮਹਿਮਾ ਕੀ ਹੈ, ਉਹਨਾਂ ਨੂੰ ਮੂਰਤੀਆਂ ਦੀ ਮਹਿਮਾ ਦਾ ਪਤਾ ਹੀ ਨਹੀਂ। ਬੜੇ ਮੂਰਤੀ ਪੂਜਕ ਸੀ ਨਾ, ਇਹਦੇ ਵਾਸਤੇ ਮੂਰਤੀਆਂ ਹੀ ਰੱਬ ਨੇ। ਅਸਲ ਰੱਬ ਜਿਹੜਾ ਦਸਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਮਾਤ ਲੋਕ ਵਿੱਚ ਆਏ ਹੋਏ, ਉਹ ਇਹਨੂੰ ਰੱਬ ਨਹੀਂ ਨਜ਼ਰ ਆਉਂਦੇ। ਮੂਰਤੀਆਂ ਜਿਹੜੀਆਂ ਪੱਥਰ ਦੀਆਂ ਨੇ ਉਹ ਇਹਨੂੰ ਰੱਬ ਦਿਸਦੀਆਂ ਨੇ, ਜਿਹੜੀਆਂ ਨਾ ਬੋਲਦੀਆਂ ਨੇ ਨਾ ਸੁਣਦੀਆਂ ਨੇ ਨਾ ਕੁਝ ਖਾਂਦੀਆਂ ਨੇ, ਉਹ ਮੂਰਤੀਆਂ ਨੂੰ ਤਾਂ ਇਹ ਰੱਬ ਸਮਝਦਾ। ਤੇ ਜਿਹੜਾ ਠਾਕੁਰ ਸਦਾ ਬੋਲਦਾ ਸਦਾ ਸੁਣਦਾ ਸਦਾ ਵੇਖਦਾ ਉਹ ਇਹਨੂੰ ਰੱਬ ਨਹੀਂ ਨਜ਼ਰ ਆ ਰਿਹਾ, ਉਹ ਇਹਨੂੰ ਪਰਮਾਤਮਾ ਨਜ਼ਰ ਨਹੀਂ ਆ ਰਿਹਾ। ਭੀਮ ਚੰਦ ਕਹਿੰਦਾ ਇਹਨਾਂ ਨੂੰ ਕੀ ਪਤਾ, ਜਿਹੜੇ ਆ ਨੀਵੀਆਂ ਬਰਾਦਰੀਆਂ ਦੇ ਲੋਕ ਗੁਰੂ ਗੋਬਿੰਦ ਸਿੰਘ ਕੋਲ ਇਕੱਠੇ ਹੋਏ ਨੇ, ਇਹ ਸਾਡੀਆਂ ਮੂਰਤੀਆਂ ਦੀ ਪੂਜਾ ਦੀ ਮਹਿਮਾ ਨੂੰ ਕੀ ਜਾਣਦੇ ਨੇ।
ਹਮ ਤੋ ਰਾਜਪੂਤ ਬਣ ਗਿਆ ਤੇ,
ਅਸੀਂ ਰਾਜਪੂਤ ਛੱਤਰੀ ਰਾਜੇ ਹਾਂ, ਸਾਨੂੰ ਸਾਰਾ ਕੁਝ ਗਿਆਨ ਹੈ, ਅਸੀਂ ਤਾਂ ਉੱਚੀਆਂ ਜਾਤਾਂ ਵਾਲੇ ਹਾਂ, ਉੱਚੀਆਂ ਬਰਾਦਰੀਆਂ ਵਾਲੇ ਹਾਂ, ਸਾਨੂੰ ਸਭ ਕੁਝ ਪਤਾ, ਸਾਰਾ ਗਿਆਨ ਹੈ।
ਸੁਣ ਬੇ ਕਥਾ ਪੁਰਾਣ ਰਾਤੀ,
ਅਸੀਂ ਸਾਰੇ ਪੁਰਾਣਾਂ ਦੀਆਂ ਕਥਾ ਸੁਣੀਆਂ ਹੋਈਆਂ ਨੇ, ਵੇਦਾਂ ਦੀਆਂ ਸ਼ਾਸਤਰਾਂ ਦੀਆਂ ਕਥਾਵਾਂ ਅਸੀਂ ਸੁਣੀਆਂ ਹੋਈਆਂ ਨੇ।
ਬੈਰਾਗੀ ਸੰਨਿਆਸੀ ਸਾਧੂ,
ਜਿੰਨੇ ਬੈਰਾਗੀ ਨੇ ਸੰਨਿਆਸੀ ਨੇ ਸਾਧੂ ਹਨ,
ਰੰਗੇ ਬਸਤਰਨ ਕੇ ਮਗ ਲਾਦੂ,
ਜਿਨ੍ਹਾਂ ਨੇ ਗੇਰੂ ਰੰਗ ਦੇ ਕੱਪੜੇ ਪਾਏ ਹੋਏ ਨੇ, ਵਸਤਰ ਧਾਰਨ ਕੀਤੇ ਹੋਏ ਨੇ, ਔਰ ਜਿਹੜੇ ਪਰਮਾਤਮਾ ਦੇ ਰਸਤੇ ਨੂੰ ਪ੍ਰਾਪਤ ਕਰਦੇ ਹਨ।
ਕੰਨ ਪਾਟੇ ਜੋਗੀ ਬ੍ਰਹਮਚਾਰੀ,
ਕੰਨ ਪਾਟੇ ਜੋਗੀ ਜਾਂ ਬ੍ਰਹਮਚਾਰੀ ਹਨ,
ਇਨ ਪੂਜਨ ਕੇ ਹਮੇ ਅਧਿਕਾਰੀ,
ਜਿਹੜੇ ਇਹੋ ਜਿਹੇ ਨੇ ਉਹਨਾਂ ਦੀ ਪੂਜਾ ਸਾਨੂੰ ਕਰਨੀ ਚਾਹੀਦੀ ਹੈ। ਇਹ ਤਾਂ ਗ੍ਰਿਸ਼ਤੀ ਗੁਰੂ ਨੇ, ਇਹਨਾਂ ਦੀ ਥੋੜੀ ਅਸੀਂ ਪੂਜਾ ਕਰਨੀ, ਸਾਨੂੰ ਤਾਂ ਪੂਜਾ ਸੰਨਿਆਸੀਆਂ ਦੀ ਕਰਨੀ ਚਾਹੀਦੀ ਹੈ। ਕੰਨ ਪਾਟੇ ਜੋਗੀ ਨੇ, ਬ੍ਰਹਮਚਾਰੀ ਨੇ, ਜਾਂ ਜਿਨ੍ਹਾਂ ਨੇ ਰੰਗੇ ਕੱਪੜੇ ਪਾਏ ਹੋਣ ਬੈਰਾਗੀ ਸੰਨਿਆਸੀ, ਉਹਨਾਂ ਦੀ ਸਾਨੂੰ ਪੂਜਾ ਕਰਨੀ ਚਾਹੀਦੀ, ਉਹਨਾਂ ਦੀ ਪੂਜਾ ਦਾ ਸਾਡਾ ਅਧਿਕਾਰ ਹੈ।
ਗ੍ਰਸਤੀ ਗੁਰੂ ਮਨਿੰਦ ਹਮਾਰੇ,
ਜਿਹੜਾ ਗ੍ਰਸਤੀ ਗੁਰੂ ਆ ਉਹ ਤਾਂ ਸਾਡੇ ਵਰਗਾ ਹੀ ਹੋਇਆ, ਅਸੀਂ ਵੀ ਗ੍ਰਸਤੀ ਆ, ਉਹ ਵੀ ਗ੍ਰਸਤੀ ਨੇ, ਕਿਉਂਕਿ ਇਹਨਾਂ ਦੀ ਦ੍ਰਿਸ਼ਟੀ ਵਿੱਚ ਗ੍ਰਸਤ ਮਾਰਗ ਜਿਹੜਾ ਸੀ ਉਹ ਬੜਾ ਨੀਵਾਂ ਮਾਰਗ ਸੀ। ਇਹ ਤਾਂ ਗੁਰੂ ਸਾਹਿਬ ਪਾਤਸ਼ਾਹ ਨੇ ਦੱਸਿਆ, ਭਾਈ ਇਹ ਗ੍ਰਸਤ ਧਰਮ ਸਾਰਿਆਂ ਚੋਂ ਸ੍ਰੇਸ਼ਟ ਹੈ, ਸਰਵੋਤਮ ਹੈ, ਔਰ ਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਆਪ ਇਸ ਗ੍ਰਸਤ ਧਰਮ ਨੂੰ ਅੰਗੀਕਾਰ ਕੀਤਾ ਕਿ ਕੇਵਲ ਸੰਨਿਆਸੀ ਮੁਕਤ ਨਹੀਂ ਹੋ ਸਕਦਾ, ਇਕੱਲਾ ਬੈਰਾਗੀ ਮੁਕਤ ਨਹੀਂ ਹੋ ਸਕਦਾ, ਗ੍ਰਸਤ ਆਸ਼ਰਮ ਵਿੱਚ ਰਹਿ ਕੇ ਵੀ ਪਰਮਾਤਮਾ ਦੀ ਭਗਤੀ ਕਰਕੇ ਜੀਵ ਮੁਕਤੀ ਨੂੰ ਪ੍ਰਾਪਤ ਹੋ ਸਕਦਾ, ਇਹ ਮਹਾਰਾਜ ਜੀ ਨੇ ਦੱਸਿਆ। ਤੋ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਬਾਰੇ ਭੀਮ ਚੰਦ ਕਹਿ ਰਿਹਾ, ਕਹਿੰਦਾ ਜੀ ਇਹ ਤਾਂ ਗ੍ਰਸਤੀ ਗੁਰੂ ਨੇ, ਇਹ ਤਾਂ ਸਾਡੇ ਵਰਗੇ ਹੀ ਹੋਏ, ਅਸੀਂ ਵੀ ਗ੍ਰਸਤੀ ਆ, ਉਹ ਵੀ ਗ੍ਰਸਤੀ ਨੇ, ਫਿਰ ਉਹਨਾਂ ਦੀ ਪੂਜਾ ਕਾਹਦੀ ਕਰਨੀ ਹੋਈ।
ਰਾਜਪੂਤ ਪੁਨ ਜਾਤ ਉਦਾਰੇ,
ਫਿਰ ਸਾਡੀ ਰਾਜਪੂਤ ਜਾਤੀ ਆ, ਅਸੀਂ ਬੜੀ ਉੱਤਮ ਜਾਤੀ ਦੇ ਧਾਰਨੀ, ਛਤਰੀ ਵਰਣ ਦੇ ਧਾਰਨੀ ਹਾਂ,
ਕਿਉਂ ਪਾਉ ਲਮ ਲੈ ਜਾਏ,
ਕਿਵੇਂ ਜਾ ਕੇ ਉਹਨਾਂ ਦੇ ਪੈਰਾਂ ਨੂੰ ਮਲੀਏ, ਅਸੀਂ ਉਹਨਾਂ ਦੇ ਚਰਨ ਜਾ ਕੇ ਕਿਵੇਂ ਧੋਈਏ।
ਨੈ ਪ੍ਰਤੀਤ ਮਨ ਮੈਂ ਉਪਜਾਏ,
ਮੇਰੇ ਮਨ ਵਿੱਚ ਤਾਂ ਨਹੀਂ ਉਹਨਾਂ ਦੇ ਪ੍ਰਤੀ ਪ੍ਰਤੀਤ ਆਉਂਦੀ ਕਿ ਕਿਵੇਂ ਜਾ ਕੇ ਉਹਨਾਂ ਦੇ ਪੈਰਾਂ ਦੀ ਅਸੀਂ ਪੌਲ ਲਈਏ, ਉਹਨਾਂ ਦੇ ਚਰਨਾਂ ਨੂੰ ਧੋ ਕੇ ਉਹਨਾਂ ਦੇ ਚਰਨਾਂ ਦੀ ਪੌਲ ਅਸੀਂ ਕਿਵੇਂ ਪ੍ਰਾਪਤ ਕਰੀਏ, ਐਸਾ ਯਕੀਨ ਐਸੀ ਪ੍ਰਤੀਤ ਮੇਰੇ ਮਨ ਵਿੱਚ ਨਹੀਂ ਆਉਂਦੀ।
ਇੱਕ ਹੁਣ ਮੈਂ ਅਵਗਣ ਕਨੇ,
ਗੁਰੂ ਦੇ ਸਿੱਖ ਬਣਨ ਵਿੱਚ ਤਾਂ ਬੜੇ ਅਵਗਣ ਨੇ, ਮੈਂ ਇੰਨੇ ਅਵਗਣ ਧਾਰਨ ਨਹੀਂ ਕਰ ਸਕਦਾ।
ਕਰ ਵਿਚਾਰ ਹੀਰੇ ਨਿਜ ਮਨੇ,
ਮੈਂ ਵਿਚਾਰ ਕਰਕੇ ਆਪਣੇ ਮਨ ਵਿੱਚ ਵੇਖ ਲਿਆ ਕਿ ਉਹਨਾਂ ਦਾ ਸਿੱਖ ਬਣਿਆ ਬੜੇ ਭਾਰੀ ਅਵਗਣ ਨੇ, ਇਹ ਵਿਚਾਰ ਕਰਕੇ ਮੈਂ ਚੰਗੀ ਤਰ੍ਹਾਂ ਵੇਖ ਲਿਆ।
ਕਰ ਦਲ ਬਲ ਕੋ ਦੁਰਦ ਮੰਗਾਵੋ, ਨਾ ਤੁਰਪੁਰ ਆਨੰਦ ਛੁਟਕਾਵੋ,
ਮੈਂ ਉਹਨਾਂ ਕੋਲੋਂ ਹਾਥੀ ਮੰਗਾ ਸਕਦਾ, ਜੇ ਏਦਾਂ ਨਹੀਂ ਤੇ ਮੈਂ ਆਪਣੇ ਦਲ ਦੇ ਬਲ ਨਾਲ ਮੰਗਾ ਸਕਦਾ। ਮੈਂ ਫੌਜ ਦਾ ਮਾਲਕ ਹਾਂ, ਸਿਪਾਹੀਆਂ ਦਾ ਮਾਲਕ ਹਾਂ, ਕਿਲਿਆਂ ਦਾ ਮਾਲਕ ਹਾਂ, ਵੱਡੀਆਂ ਵੱਡੀਆਂ ਤੋਪਾਂ ਰਹਿਕਲੇ ਮੇਰੇ ਕੋਲ ਨੇ, ਮੈਂ ਆਪਣੇ ਬਲ ਨਾਲ ਉਹਨਾਂ ਕੋਲੋਂ ਹਾਥੀ ਮੰਗਾ ਸਕਦਾ, ਤੇ ਜੇ ਹਾਥੀ ਉਹਨਾਂ ਕੋਲੋਂ ਨਾ ਮੰਗਾ ਸਕਿਆ ਤੇ ਮੈਂ ਆਪਣੇ ਬਲ ਦੇ ਨਾਲ ਉਹਨਾਂ ਕੋਲੋਂ ਸ੍ਰੀ ਆਨੰਦਪੁਰ ਸਾਹਿਬ ਛੁਡਾ ਦਿਆਂਗਾ, ਉਹਨਾਂ ਨੂੰ ਮੇਰੇ ਹੀ ਰਿਆਸਤ ਵਿੱਚੋਂ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਏਗਾ।
ਉਤ ਹਜ਼ਰਤ ਬਿਗੜਿਓ ਇਨ ਸੰਗ,
ਇੱਧਰ ਕੱਲਾ ਮੈਂ ਨਹੀਂ ਵਿਗੜਿਆ, ਉਧਰ ਬਾਦਸ਼ਾਹ ਔਰੰਗਜ਼ੇਬ ਵੀ ਇਹਨਾਂ ਨਾਲ ਵਿਗੜਿਆ ਹੋਇਆ, ਔਰੰਗਜ਼ੇਬ ਵੀ ਇਹਨਾਂ ਦੇ ਬਰ ਖਿਲਾਫ ਹੋਇਆ
ਹੋਇਆ, ਜੰਗ
ਤੇ ਜੇ ਇਹ ਅੜਨਗੇ ਤੇ ਬੜਾ ਵੱਡਾ ਭਾਰੀ ਜੰਗ ਹੋਵੇਗਾ, ਬੜਾ ਵੱਡਾ ਯੁੱਧ ਹੋਵੇਗਾ।
ਕਿਤ ਚੱਲ ਜਾਏ ਨਾ ਥਿਰ ਬੇ ਥਾਏ,
ਤੇ ਜੇ ਜੰਗ ਛਿੜ ਗਿਆ ਮੇਰੀ ਇਸ ਰਿਆਸਤ ਵਿੱਚੋਂ ਇਹ ਬਾਹਰ ਨਿਕਲ ਗਏ ਤੇ ਫਿਰ ਕਿੱਥੇ ਜਾਏਗਾ, ਕਿੱਥੇ ਜਾਣਗੇ, ਕਿਉਂਕਿ ਸਾਰੇ ਦੇਸ਼ ਵਿੱਚ ਔਰੰਗਜ਼ੇਬ ਦਾ ਰਾਜ ਹੈ, ਤੇ ਉਹ ਵੀ ਇਹਨਾਂ ਨਾਲ ਵਿਗੜਿਆ ਹੋਇਆ, ਉਹ ਵੀ ਇਹਨਾਂ ਨਾਲ ਵਿਗਾੜ ਕਰਦਾ। ਇੱਥੋਂ ਪਤਾ ਲੱਗਦਾ ਕਿ ਭੀਮ ਚੰਦ ਨੂੰ ਬਾਦਸ਼ਾਹ ਔਰੰਗਜ਼ੇਬ ਦੀ ਹੀ ਚੁੱਕ ਸੀ, ਉਹ ਹੀ ਵਾਰ ਵਾਰ ਕਹਿ ਰਿਹਾ ਸੀ ਤੇ ਗੁਰੂ ਸਾਹਿਬ ਜੀ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦੇ। ਤੋ ਭੀਮ ਚੰਦ ਕਹਿ ਰਿਹਾ ਵੀ ਉਧਰ ਬਾਦਸ਼ਾਹ ਇਹਨਾਂ ਨਾਲ ਵਿਗੜਿਆ ਹੋਇਆ, ਤੇ ਜੇ ਗੁਰੂ ਜੀ ਮੇਰੀ ਰਿਆਸਤ ਵਿੱਚੋਂ ਨਿਕਲ ਗਏ ਤੇ ਕਿੱਥੇ ਜਾ ਕੇ ਰਹਿਣਗੇ।
ਤਬ ਜਾਣੈ ਜਬ ਹੈ ਨਾ ਉਪਾਈ,
ਫਿਰ ਇਹਨਾਂ ਨੂੰ ਪਤਾ ਲੱਗੇਗਾ ਮੇਰੀ ਅਹਿਮੀਅਤ ਦਾ, ਮੇਰੀ ਮਹੱਤਤਾ ਦਾ, ਉਦਾਂ ਨੀ ਇਹਨਾਂ ਨੂੰ ਪਤਾ ਲੱਗਣਾ।
ਕਰੋ ਵਿਚਾਰ ਆਓ ਤੁਮ ਸਿਆਣੇ, ਵਸੈ ਜਾਏ ਤਬ ਕੌਣ ਸਥਾਨੇ।
ਫਿਰ ਇਹਨਾਂ ਨੂੰ ਪਤਾ ਲੱਗੇਗਾ ਜਦੋਂ ਇਹਨਾਂ ਕੋਲੋਂ ਕੋਈ ਉਪਾਅ ਹੀ ਹੋਵੇਗਾ। ਹੁਣ ਤੁਸੀਂ ਵਿਚਾਰ ਕਰੋ, ਤੁਸੀਂ ਸਾਰੇ ਸਿਆਣੇ ਹੋ, ਕਿ ਜੇ ਗੁਰੂ ਜੀ ਨੂੰ ਮੈਂ ਆਪਣੀ ਰਿਆਸਤ ਵਿੱਚੋਂ ਕੱਢ ਦਿੱਤਾ ਤੇ ਫਿਰ ਉਹ ਕਿਹੜੀ ਥਾਂ ਤੇ ਜਾ ਕੇ ਰਹਿਣਗੇ, ਕਿੱਥੇ ਜਾ ਕੇ ਨਿਵਾਸ ਕਰਨਗੇ।
ਗੁਰਤਾ ਗਰਭ ਨਵੀਨੀ ਬੈਸ,
ਹਾਲੇ ਉਹਨਾਂ ਨੇ ਨਵੀਂ ਨਵੀਂ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ, ਨਵੀਂ ਉਹਨਾਂ ਦੀ ਉਮਰ ਹੈ।
ਪੁਜਵਾਵਤ ਬ੍ਰਿੰਦਨ ਮੈਂ ਬੈਸ,
ਔਰ ਹਜ਼ਾਰਾਂ ਲੋਕਾਂ ਵਿੱਚ ਬਹਿ ਕੇ ਉਹ ਆਪਣੀ ਪੂਜਾ ਕਰਾਉਂਦੇ ਨੇ, ਕਿਉਂਕਿ ਨਵੀਂ ਉਮਰ ਹੈ ਤੇ ਨਵੀਂ ਨਵੀਂ ਗੁਰਤਾ ਉਹਨਾਂ ਨੂੰ ਮਿਲੀ ਹੈ।
ਯਾਂਤੀ ਨੇ ਜਾਣੈ ਨੈ ਨੈ ਮਾਨੈ ਨੈ ਜਾਣੈ,
ਇਸ ਕਰਕੇ ਉਹ ਨਾ ਮੈਨੂੰ ਜਾਣਦੇ ਨੇ ਤੇ ਨਾ ਹੀ ਮੈਨੂੰ ਮੰਨਦੇ ਹਨ।
ਜਬ ਗਰ ਪਰੈ ਭਾਰ ਪਹਿਚਾਨੈ,
ਜਦੋਂ ਉਹਨਾਂ ਦੇ ਗਲੇ ਚ ਭਾਰ ਪਏਗਾ, ਵਜ਼ਨ ਪਏਗਾ, ਫਿਰ ਉਹਨਾਂ ਨੂੰ ਮੇਰੀ ਪਹਿਚਾਣ ਹੋਵੇਗੀ, ਫਿਰ ਮੇਰਾ ਉਹਨਾਂ ਨੂੰ ਬੋਧ ਹੋਵੇਗਾ।
ਜੇ ਅਬ ਦੁਰਦ ਪ੍ਰਸਾਦੀ ਦੇ ਹੈ,
ਹਾਂ ਹਾਲੇ ਵੀ ਕੁਝ ਨੀ ਵਿਗੜਿਆ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮੈਨੂੰ ਆਪਣਾ ਉਹ ਪ੍ਰਸ਼ਾਦੀ ਹਾਥੀ ਦੇ ਦੇਣ,
ਬੈਠੇ ਹੋ ਰਹਿ ਸਰਬ ਸੁਖ ਲੈ,
ਬੈਠੇ ਰਹਿਣ ਜਿੰਨਾ ਚਿਰ ਮਰਜ਼ੀ ਰਹੀ ਜਾਣ ਆਨੰਦਪੁਰ ਸਾਹਿਬ ਚ, ਸਾਰੇ ਸੁਖ ਸਹੂਲਤਾਂ ਪ੍ਰਾਪਤ ਕਰਕੇ ਬੈਠੇ ਰਹਿਣ।
ਭਉ ਕੁਟਵਾਰ ਅਬੈ ਤੂੰ ਜਾਹੋ, ਪੁਰ ਆਨੰਦ ਸ਼੍ਰੀ ਸਤਿਗੁਰ ਪਾਹੋ।
ਇਹਨੇ ਆਪਣੇ ਕੋਤਵਾਲ ਦੀ, ਜਿਹੜਾ ਇਹਦਾ ਸਭ ਤੋਂ ਵੱਡਾ ਕੋਤਵਾਲ ਸੀ, ਪਹਿਲਾਂ ਤਾਂ ਵਕੀਲ ਭੇਜਿਆ, ਹੁਣ ਕੋਤਵਾਲ ਨੂੰ ਭੇਜਿਆ, ਜਿਹੜਾ ਸਿਪਾਹੀਆਂ ਦਾ ਮੁਖੀਆ ਸੀ, ਕਿ ਜਾ ਕੇ ਆਪਣਾ ਰੋਹਬ ਪਾਵੇ ਗੁਰੂ ਸਾਹਿਬ ਤੇ, ਆਪਣਾ ਪ੍ਰਭਾਵ ਪਾਵੇ, ਕਿ ਗੁਰੂ ਸਾਹਿਬ ਨੂੰ ਡਰ ਦੇਣ ਵਾਸਤੇ ਕੋਤਵਾਲ ਦੀ ਇਹਨੇ ਡਿਊਟੀ ਲਾਈ। ਉਹਨੂੰ ਬੋਲਿਆ, ਕਹਿੰਦਾ ਇਹ ਕੋਤਵਾਲ ਤੂੰ ਜਾਣਾ ਕਰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਨੰਦਪੁਰ ਸਾਹਿਬ।
ਜਿਉਂ ਮੈਂ ਕਹੀ ਸਕਲ ਸਮਝਾਵੋ,
ਜੋ ਮੈਂ ਕਹੀ ਹੈ ਇਹ ਸਾਰੀਆਂ ਗੱਲਾਂ ਗੁਰੂ ਜੀ ਨੂੰ ਜਾ ਕੇ ਮੇਰੇ ਵੱਲੋਂ ਸਮਝਾ ਦੇ।
ਬਿਨੈ ਭਨੋ ਬਲ ਅਦਕ ਜਨਾਵੋ,
ਜਾ ਕੇ ਬੇਨਤੀ ਵੀ ਕਰਨੀ ਹੈ, ਪਹਿਲਾਂ ਪਿਆਰ ਨਾਲ ਹੀ ਮਨਾਉਣ ਦਾ ਕੰਮ ਕਰਨਾ ਤੂੰ, ਨਾਲੇ ਬੇਨਤੀ ਵੀ ਮਨਾਉਣੀ ਹੈ, ਨਾਲੇ ਮੇਰਾ ਬਲ ਵੀ ਦੱਸੀ ਜਾਣਾ ਵੀ ਬਾਦਸ਼ਾਹ ਰਾਜਾ ਭੀਮ ਚੰਦ ਕੋਈ ਨਿਮਾਣਾ ਨਹੀਂ ਹੈ, ਉਹਦੇ ਚ ਵੀ ਬੜੀ ਤਾਕਤ ਹੈ, ਬੜਾ ਬਲਵਾਨ ਹੈ, ਮੇਰਾ ਬਲ ਵੀ ਉਹਨਾਂ ਨੂੰ ਜਣਾਉਣਾ ਹੈ।
ਦਿਓ ਮਤੰਗ ਰਾਜੇ ਅਬਲਾਖਾ,
ਔਰ ਉਹਨਾਂ ਨੂੰ ਜਾ ਕੇ ਕਹਿਣਾ ਕਿ ਰਾਜੇ ਭੀਮ ਚੰਦ ਦੀ ਅਬਲਾਖਾ ਹੈ ਕਿ ਉਹ ਮਤੰਗ ਹਾਥੀ ਪ੍ਰਸ਼ਾਦੀ ਮੈਨੂੰ ਦੇ ਦੇਣ।
ਕਰੋ ਸੰਦ ਜਿਸ ਤੇ ਰਸ ਰੱਖਾ,
ਤੂੰ ਗੁਰੂ ਸਾਹਿਬ ਨੂੰ ਕਹਿਣਾ ਕਿ ਉਹ ਰਾਜੇ ਭੀਮ ਚੰਦ ਨਾਲ ਸੰਧੀ ਰੱਖਣ, ਮਿਲਾਪ ਰੱਖਣ, ਜੇ ਪ੍ਰੇਮ ਰੱਖਣਗੇ ਤੇ ਪ੍ਰੇਮ ਬਣਿਆ ਰਹੇਗਾ,
ਨਾਹੇ ਤਾਂ ਗੁਰੂ ਕਨੇਮ ਕਹੀਏ,
ਨਹੀਂ ਤਾਂ ਮੇਰੇ ਵੱਲੋਂ ਗੁਰੂ ਜੀ ਨੂੰ ਕਹਿ ਦੇਣਾ,
ਪਏ ਵਿਰੋਧ ਨਾ ਕਬ ਸੁਖ ਲਈਏ,
ਕਹਿ ਦੇਣਾ ਹੈ ਕੋਤਵਾਲ ਤੂੰ ਇਹ ਗੱਲ ਕਹਿ ਦੇ ਗੁਰੂ ਜੀ ਨੂੰ, ਕਿ ਜੇ ਤੁਸੀਂ ਗੁਰੂ ਜੀ ਰਾਜੇ ਭੀਮ ਚੰਦ ਨਾਲ ਵਿਰੋਧ ਕੀਤਾ ਤੇ ਤੁਹਾਨੂੰ ਕਿਤੇ ਸੁਖ ਨਹੀਂ ਲੱਭਣਾ, ਤੁਹਾਨੂੰ ਕਿਤੇ ਸੁਖ ਪ੍ਰਾਪਤ ਨਹੀਂ ਹੋਣਾ, ਸਾਰੇ ਦੇਸ਼ ਵਿੱਚ ਕਿਤੇ ਰਹਿਣ ਨੂੰ ਜਗ੍ਹਾ ਨਹੀਂ ਮਿਲਣੀ।
ਭਏ ਨਮਰ ਗਜ ਕਰੈ ਜੇ ਦੈਬੀ,
ਜੇ ਉਹ ਹਾਥੀ ਦੇਣ ਵਾਸਤੇ ਮੰਨ ਜਾਣ ਤੇ ਫਿਰ ਤੂੰ ਆਪਣਾ ਜ਼ੋਰ ਨਾ ਵਿਖਾਈ, ਫਿਰ ਉਹਨਾਂ ਅੱਗੇ ਨਿਮਰ ਬਣ ਕੇ ਰਹੀ।
ਬਿਨੈ ਸਹਿਤ ਹੀਲ ਕੀ ਜੈ ਲੈਬੀ,
ਔਰ ਬੇਨਤੀ ਸਹਿਤ ਉਹਨਾਂ ਦੇ ਕੋਲੋਂ ਹਾਥੀ ਲੈਣ ਦਾ ਯਤਨ ਕਰੀ।
ਨਾਹੇ ਤਾਂ ਦਲ ਬਲੈ ਸੁਰਜ ਮੇਰੋ,
ਜੇ ਉਹ ਹਾਥੀ ਦੇਣ ਨੂੰ ਨਾ ਮੰਨਣ ਫਿਰ ਆਪਣਾ ਜ਼ੋਰ ਵਿਖਾਈ, ਫਿਰ ਮੇਰੇ ਦਲ ਦਾ ਮੇਰੇ ਬਲ ਦਾ ਜ਼ੋਰ ਉਹ ਗੁਰੂ ਜੀ ਨੂੰ ਵਿਖਾਣ ਦਾ ਯਤਨ ਕਰੀ।
ਕਰੋ ਸੁਨਾਮਨ ਜਥਾ ਬਡੀਰੋ,
ਜਿਸ ਤਰ੍ਹਾਂ ਦਾ ਮੇਰਾ ਦਲ ਹੈ ਮੇਰਾ ਬਲ ਹੈ ਉਹ ਜਾ ਕੇ ਗੁਰੂ ਜੀ ਨੂੰ ਫਿਰ ਚੰਗੀ ਤਰ੍ਹਾਂ ਜਣਾ ਦੇਈ ਵਿਖਾ ਦੇ।
ਜੇ ਸਭ ਸੈਲਨ ਪਾਰ ਬਾਈਸ,
ਪਹਾੜਾਂ ਦੀਆਂ ਜਿਹੜੀਆਂ ਬਾਈ ਧਾਰ ਦੀਆਂ ਰਿਆਸਤਾਂ ਹਨ,
ਤਿਨ ਕੇ ਈਸ਼ਨ ਕੋ ਮੈਂ ਈਸ਼,
ਉਹਨਾਂ ਸਾਰੇ ਰਾਜਿਆਂ ਦਾ ਮੈਂ ਰਾਜਾ ਹਾਂ, ਜਿੰਨੇ ਬਾਈ ਧਾਰ ਦੀਆਂ ਰਿਆਸਤਾਂ ਨੇ ਪਹਾੜਾਂ ਦੀਆਂ, ਉਹਨਾਂ ਰਿਆਸਤਾਂ ਦੇ ਰਾਜਿਆਂ ਦਾ ਮੈਂ ਰਾਜਾ ਹਾਂ, ਉਹ ਸਾਰੇ ਰਾਜੇ ਮੇਰੀ ਆਨ ਮੰਨਦੇ ਨੇ, ਮੇਰੇ ਅਧੀਨ ਹਨ।
ਰਹਿ ਸਦਾ ਆਏ ਸੀ ਅਨਸਾਰੀ,
ਸਾਰੇ ਰਾਜੇ ਸਦਾ ਮੇਰੀ ਆਗਿਆ ਵਿਚ ਰਹਿੰਦੇ ਹਨ।
ਚਈਏ ਪਹੁੰਚ ਚਮੂ ਲੈ ਸਾਰੀ,
ਜੇ ਮੈਨੂੰ ਲੋੜ ਪੈ ਜਾਏ ਤੇ ਉਹ ਸਾਰੇ ਲੋੜ ਪੈਣ ਤੇ ਸਾਰੀ ਆਪਣੀ ਫੌਜ ਲੈ ਕੇ ਮੇਰੀ ਮਦਦ ਕਰਨ ਵਾਸਤੇ ਆ ਜਾਣਗੇ, ਜਿੰਨੇ ਪਹਾੜੀ ਰਿਆਸਤਾਂ ਦੇ ਰਾਜੇ ਨੇ ਉਹ ਸਾਰੇ ਮੇਰੀ ਮਦਦ ਕਰਨ ਵਾਸਤੇ ਸਹਾਇਤਾ ਲਈ ਆ ਜਾਣਗੇ।
ਸੁਣ ਕਰ ਭੀਮ ਚੰਦ ਕੇ ਬੈਨਾ, ਰਹਿਓ ਵਜ਼ੀਰ ਨੀਚ ਕਰ ਨੈਨਾ।
ਜਦੋਂ ਭੀਮ ਚੰਦ ਨੇ ਗੱਲਾਂ ਕਹੀਆਂ, ਜਿਹੜਾ ਵਜ਼ੀਰ ਸੀ ਨਾ ਜਿਹਨੇ ਨੂੰ ਸਮਤ ਦਿੱਤੀ ਸੀ ਕਿ ਰਾਜਾ ਤੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਉਹਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ। ਉਹਨੇ ਵੇਖਿਆ ਕਿ ਭੀਮ ਚੰਦ ਦਾ ਵਿਨਾਸ਼ ਨੇੜੇ ਆ ਰਿਹਾ, ਇਸੇ ਕਰਕੇ ਉਹਨੇ ਇੱਦਾਂ ਦੀ ਖੋਟੀ ਮਤ ਧਾਰਨ ਕਰ ਲਈ। ਵਜ਼ੀਰ ਨੇ ਆਪਣੀਆਂ ਅੱਖਾਂ ਜਿਹੜੀਆਂ ਸਨ ਉਹ ਨੀਵੀਆਂ ਕਰ ਲਈਆਂ, ਉਹ ਨਹੀਂ ਮੁੜ ਕੇ ਬੋਲਿਆ।
ਅਪਰ ਮੁਸਾਹਿਬ ਸਭ ਸਨਮਾਨੇ,
ਬਾਕੀ ਜਿਹੜੇ ਮੁਸਾਹਿਬ ਬੈਠੇ ਸੀ ਭੀਮ ਚੰਦ ਦੇ, ਉਹਨਾਂ ਨੇ ਰਾਜੇ ਭੀਮ ਚੰਦ ਦੀਆਂ ਗੱਲਾਂ ਦਾ ਸਤਿਕਾਰ ਕੀਤਾ।
ਮਹਾਰਾਜ ਤੁਮ ਅਦਕ ਸਿਆਨੇ,
ਉਹ ਕਹਿਣ ਲੱਗੇ ਹਾਂ ਰਾਜਾ ਤੂੰ ਬੜਾ ਸਿਆਣਾ, ਤੂੰ ਬੜੀ ਬੁੱਧੀ ਵਾਲੀਆਂ ਗੱਲਾਂ ਕੀਤੀਆਂ। ਪਰ ਉਹ ਜਿਹੜਾ ਸਿਆਣਾ ਵਜ਼ੀਰ ਸੀ ਉਹਨੂੰ ਪਤਾ ਸੀ ਵੀ ਇਹ ਮਾੜੀ ਗੱਲ ਕਰ ਰਿਹਾ, ਖੋਟੀ ਮਤ ਦੇ ਨਾਲ ਇਹ ਗੱਲਾਂ ਕਰ ਰਿਹਾ। ਉਹ ਨਹੀਂ ਅੱਗੋਂ ਕੁਝ ਬੋਲਿਆ, ਉਹਨੇ ਅੱਖਾਂ ਨੀਵੀਆਂ ਕਰ ਲਈ।
ਆਨ ਬਸਿਓ ਰਾਵਰ ਕੇ ਦੇਸ਼।
ਪਰ ਬਾਕੀ ਦੇ ਜਿਹੜੇ ਮੁਸਾਹਿਬ ਸਨ ਉਹ ਕਹਿੰਦੇ ਭੀਮ ਚੰਦ ਤੂੰ ਬੜੀ ਵਧੀਆ ਗੱਲ ਕਹੀ ਹੈ। ਉਹਨਾਂ ਨੇ ਇਹਦੀ ਸ਼ਲਾਘਾ ਕੀਤੀ, ਕਹਿੰਦੇ ਰਾਜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੇ ਦੇਸ਼ ਵਿਚ ਆ ਕੇ ਵਸ ਰਹੇ ਨੇ।
ਵਿਚਰਤ ਕਰਦੇ ਅਖੇਰ ਹਮੇਸ਼,
ਤੇਰੇ ਦੇਸ਼ ਵਿਚ ਰਹਿ ਕੇ ਤੇਰੀ ਰਿਆਸਤ ਵਿਚ ਰਹਿ ਕੇ ਉਹ ਵਿਚਰਦੇ ਨੇ, ਸ਼ਿਕਾਰ ਖੇਡਦੇ ਨੇ।
ਚਾਰੋਂ ਕੁੰਟਨ ਤੇ ਧਨ ਆਵੇ,
ਚਾਰਾਂ ਦਿਸ਼ਾਵਾਂ ਵੱਲੋਂ ਉਹਨਾਂ ਕੋਲ ਧਨ ਆਉਂਦਾ, ਹਜ਼ਾਰਾਂ ਦੀ ਗਿਣਤੀ ਚ ਲੋਕ ਲਿਆ ਕੇ ਉਹਨਾਂ ਨੂੰ ਪੈਸਾ ਮੱਥਾ ਟੇਕਦੇ ਨੇ।
ਨਾਨਾ ਵਸਤੇ ਉਪਾਇਨ ਲਿਆਵੇ,
ਨਾਨਾ ਪ੍ਰਕਾਰ ਦੀਆਂ ਵਸਤੂਆਂ ਤੇ ਪਿਟਾਵਾਂ ਲੈ ਕੇ ਆਉਂਦੇ ਹਨ।
ਕਹਾ ਭਇਓ ਗਜ ਜਾਚਿਓ ਏਕ,
ਕੀ ਹੋ ਗਿਆ ਹੇ ਰਾਜਾ ਭੀਮ ਚੰਦ ਜੇ ਤੂੰ ਉਹਨਾਂ ਕੋਲੋਂ ਇੱਕ ਹਾਥੀ ਦੀ ਮੰਗ ਕਰ ਲਈ ਹੈ।
ਦੇ ਤੁਮੈ ਗੁਰ ਚਈਐ ਬਬੇਕ,
ਗੁਰੂ ਜੀ ਨੂੰ ਇਸ ਗੱਲ ਦੀ ਵਿਚਾਰ ਕਰਨੀ ਚਾਹੀਦੀ ਹੈ, ਔਰ ਵਿਚਾਰ ਕਰਕੇ ਉਹਨਾਂ ਨੂੰ ਹਾਥੀ ਤੈਨੂੰ ਦੇ ਦੇਣਾ ਚਾਹੀਦਾ ਹੈ।
ਅਲਪ ਵਸਤੇ ਤੋਂ ਬਾਅਦ ਵਡੇਰਾ,
ਇਹ ਛੋਟੀ ਜੀ ਵਸਤੂ ਵਾਸਤੇ ਉਹਨਾਂ ਨੂੰ ਏਡਾ ਵੱਡਾ ਝਗੜਾ ਨਹੀਂ ਕਰਨਾ ਚਾਹੀਦਾ, ਛੋਟੀ ਜੀ ਗੱਲ ਹੈ ਇਸ ਗੱਲ ਵਾਸਤੇ ਉਹਨਾਂ ਨੂੰ ਇੰਨਾ ਵੱਡਾ ਝਗੜਾ ਨਹੀਂ ਕਰਨਾ ਚਾਹੀਦਾ।
ਸੁਣੇ ਸਮੂਹ ਨਾ ਭਨੇ ਅਛੇਰਾ,
ਜਿਹੜਾ ਵੀ ਇਹ ਗੱਲ ਸੁਣੇਗਾ ਉਹ ਚੰਗਾ ਨਹੀਂ ਕਹੇਗਾ, ਉਹ ਇਹੀ ਕਹਿਣਗੇ ਕਿ ਗੁਰੂ ਜੀ ਨੂੰ ਭੀਮ ਚੰਦ ਦੀ ਗੱਲ ਮੰਨ ਲੈਣੀ ਚਾਹੀਦੀ ਸੀ, ਹਾਥੀ ਦੇ ਦੇਣਾ ਚਾਹੀਦਾ ਸੀ, ਏਦਾਂ ਹੀ ਸਾਰੇ ਕਹਿਣਗੇ।
ਸੁਣ ਕੁਟਵਾਰ ਜ਼ੋਰ ਕਰ ਕਹਿਓ, ਮੈਂ ਆਨੋ ਗਜ ਕੋ ਤੁਮ ਚਹਿਓ।
ਜਦੋਂ ਭੀਮ ਚੰਦ ਨੇ ਕੋਤਵਾਲ ਨੂੰ ਕਿਹਾ ਨਾ ਕਿ ਤੂੰ ਜਾ, ਤੇ ਕੋਤਵਾਲ ਨੇ ਅੱਗੋਂ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ ਰਾਜਨ ਮੈਂ ਜਾਂਦਾ ਹਾਂ ਗੁਰੂ ਜੀ ਦੇ ਕੋਲ ਤੇ ਜਾ ਕੇ ਉਹਨਾਂ ਕੋਲੋਂ ਹਾਥੀ ਲਿਆਉਂਦਾ ਹਾਂ।
ਭੀਮ ਚੰਦ ਕੋ ਬੰਧਨ ਕੀਨ,
ਕੋਤਵਾਲ ਨੇ ਗੱਲ ਕਹਿ ਕੇ ਰਾਜੇ ਭੀਮ ਚੰਦ ਨੂੰ ਮੱਥਾ ਟੇਕਿਆ।
ਨਿਕਸੀ ਉਪੋਰ ਚਲਨ ਚਿਤ ਦੀਨ,
ਔਰ ਚੱਲਣ ਵਾਸਤੇ ਤਿਆਰੀ ਕਰ ਲਈ ਤੇ ਰਾਜੇ ਭੀਮ ਚੰਦ ਦੇ ਦਰਵਾਜੇ ਚੋਂ ਬਾਹਰ ਨਿਕਲਿਆ।
ਤੁਰੰਗ ਮੰਗਾਏ ਅਰੋਡ ਸਿਦਾਰਾ,
ਆਪਣਾ ਘੋੜਾ ਮੰਗਵਾ ਕੇ ਕੋਤਵਾਲ ਘੋੜੇ ਤੇ ਸਵਾਰ ਹੋਇਆ, ਨਾਲ ਕੁਝ ਸਿਪਾਹੀ ਲਏ ਤੇ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰ ਪਿਆ।
ਗ੍ਰਾਮ ਤੇ ਪੰਥੀ ਉਲੰਘਿਓ ਸਾਰਾ,
ਇਹਨੇ ਸਹਿਜੇ ਸਹਿਜੇ ਸਾਰਾ ਪੈਂਡਾ ਤੈਅ ਕੀਤਾ ਹੈ।
ਆਨ ਅਨੰਦਪੁਰ ਆਨੰਦ ਬਿਲੁਕਾ,
ਬਿਲਾਸਪੁਰ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਇਆ, ਆ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ।
ਜੈ ਵਿਚਰਤ ਗੁਰ ਸਿਮਰਤ ਲੋਕਾ,
ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦਾ ਸਿਮਰਨ ਕਰਨ ਵਾਲੇ ਭਜਨ ਕਰਨ ਵਾਲੇ ਲੋਕ ਵਿਚਰ ਰਹੇ ਨੇ, ਹਰ ਪਾਸੇ ਜਿੱਥੇ ਵੀ ਸਿੱਖ ਨਜ਼ਰ ਆਉਂਦੇ ਨੇ ਸਭ ਦੀ ਰਸਨਾ ਤੇ ਗੁਰੂ ਗੁਰੂ ਦਾ ਜਾਪ ਹੈ।
ਉਤਰਨ ਸਦਨ ਕੀਨ ਤਬ ਡੇਰੇ,
ਇਹਨੇ ਉਤਾਰਾ ਕੀਤਾ ਜਾ ਕੇ, ਕੋਤਵਾਲ ਜਾ ਕੇ ਉਤਰਿਆ ਅਨੰਦਪੁਰ ਸਾਹਿਬ ਚ ਆ ਕੇ ਡੇਰਾ ਕੀਤਾ।
ਹੋਏ ਸੁਚੇਤ ਭਲੇ ਤਿਸ ਬੀਰਾ,
ਸੁਚੇਤ ਹੋਇਆ ਸਾਵਧਾਨ ਹੋਇਆ ਭਲੀ ਪ੍ਰਕਾਰ ਨਾਲ।
ਪਾਣੀ ਤੇ ਪਗ ਪਾਨ ਪਖਾਰੇ,
ਪਾਣੀ ਮੰਗਾਇਆ, ਜਲ ਪਾਣੀ ਮੰਗਾ ਕੇ ਆਪਣੇ ਹੱਥ ਪੈਰ ਧੋਏ ਹਨ।
ਸੂਖਮ ਬਸਤਰ ਪੈਰ ਤਨ ਸਾਰੇ,
ਔਰ ਸੂਖਮ ਧਾਗੇ ਦੇ ਬਣੇ ਹੋਏ ਕੱਪੜੇ ਬਸਤਰ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਜਬ ਗੁਰ ਕੋ ਲਾਗਿਓ ਦਰਬਾਰਾ, ਸੁਣ ਕੇ ਸੁਦ ਕੁਟਵਾਰ ਪਧਾਰਾ,
ਜਦੋਂ ਇਹਨੂੰ ਪਤਾ ਲੱਗਾ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਸਜ ਗਿਆ, ਉਸ ਵਕਤ ਤੇ ਖਬਰ ਸੁਣ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਦਰਬਾਰ ਵਿਚ ਗਿਆ ਹੈ।
ਪਹੁੰਚ ਪੋਰ ਪਰ ਕੀਨ ਬਤਾਵਨ,
ਸਤਿਗੁਰਾਂ ਦੇ ਦਰਬਾਰ ਦੇ ਬਾਹਰ ਕੋਤਵਾਲ ਪਹਿਰੇਦਾਰ ਖੜਿਆ ਸੀ, ਜਿਹਨੂੰ ਦਵਾਰਪਾਲ ਕਹਿੰਦੇ ਨੇ, ਉਥੇ ਆਇਆ ਕੋਤਵਾਲ, ਦਵਾਰਪਾਲ ਕੋਲ ਆ ਕੇ ਨੇ ਆਪਣੇ ਆਉਣ ਦੀ ਖਬਰ ਦਿੱਤੀ।
ਮਮ ਸੁਦ ਅੰਤਰ ਕਰੋ ਜਨਾਵਨ,
ਇਹਨੇ ਬੇਨਤੀ ਕੀਤੀ ਕਿ ਜਾਓ ਮੇਰੇ ਵੱਲੋਂ ਗੁਰੂ ਸਾਹਿਬ ਨੂੰ ਅੰਦਰ ਜਾ ਕੇ ਬੇਨਤੀ ਕਰੋ ਕਿ ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਕੋਤਵਾਲ ਆਇਆ ਹੈ।
ਦਵਾਰਪਾਲ ਚੱਲ ਕੇ ਤਤਕਾਲਾ, ਅਰਜ਼ ਗੁਜ਼ਾਰੀ ਨਿਕਟ ਕਿਰਪਾਲਾ।
ਦੁਆਰਪਾਲ ਅੰਦਰ ਗਿਆ, ਗੁਰੂ ਕਲਗੀਧਰ ਨੂੰ ਜਾ ਕੇ ਨਮਸਕਾਰ ਕਰਕੇ ਉਹਨੇ ਬੇਨਤੀ ਕੀਤੀ, ਆਖਿਆ ਗਰੀਬ ਨਵਾਜ ਸਾਹਿਬ ਜੀ, ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਕੋਤਵਾਲ ਬਾਹਰ ਦਰਵਾਜੇ ਤੇ ਆਇਆ ਖੜਾ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਪ੍ਰਭ ਜੀ ਮੈਂ ਪਾਲਕ ਕੁਟਵਾਲ, ਦਰਸ ਰਾਵ ਰੋਚੈ ਵਿਸਾਲ।
ਹੇ ਪ੍ਰਭੂ ਜੀ, ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਕੋਤਵਾਲ ਹੈ ਔਰ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਦਰਸ਼ਨ ਕਰਨ ਦੀ ਇੱਛਾ ਉਹਦੇ ਮਨ ਵਿਚ ਬਾਹਰ ਦਰਵਾਜੇ ਤੇ ਖੜਾ ਹੈ।
ਹੁਕਮ ਕੀਨ ਆਵਨ ਦੇਵਤਾ ਹੈ।
ਸਤਿਗੁਰੂ ਜੀ ਨੇ ਆਗਿਆ ਕੀਤੀ ਆਉਣ ਦੇ ਉਹਨੂੰ ਦਰਬਾਰ ਵਿਚ। ਮਹਾਰਾਜ ਜੀ ਨੇ ਆਪਣੇ ਦਰਬਾਰ ਵਿਚ ਆਉਣ ਦੀ ਆਗਿਆ ਕੀਤੀ ਹੈ।
ਅੰਤਰ ਪ੍ਰਵਿਸ਼ਿਓ ਪਹੁੰਚਿਓ ਪਾਏ।
ਇਹ ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਕੋਤਵਾਲ ਮਹਾਰਾਜ ਜੀ ਦੇ ਦੀਵਾਨ ਵਿਚ ਪਹੁੰਚਿਆ, ਸਭਾ ਵਿਚ ਆਇਆ ਹੈ।
ਪਾਇਨ ਪਾਸੀ ਪਾਇਨ ਧਰਕੈ।
ਕੁਝ ਭੇਟਾਵਾਂ ਲਿਆਇਆ ਸੀ ਸਤਿਗੁਰਾਂ ਦੇ ਚਰਨਾਂ ਵਿਚ, ਇਹਨੇ ਭੇਟ ਕੀਤੀਆਂ ਹਨ।
ਹੱਥ ਬੰਦੇ ਅਬ ਬੰਧਨ ਕਰਕੇ,
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਕੋਤਵਾਲ ਨੇ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ।
ਆਇਸ ਪਾਏ ਬੈਠ ਕਰ ਗਏ ਹੋ
ਔਰ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਮਹਾਰਾਜ ਜੀ ਦੇ ਕੋਲ ਬੈਠ ਗਿਆ ਹੈ।
ਨ੍ਰਿਪ ਕੀ ਨਮੋ ਕਰਤ ਬੁਨ ਭਇਓ।
ਇਹਨੇ ਰਾਜੇ ਭੀਮ ਚੰਦ ਵੱਲੋਂ ਵੀ ਮੱਥਾ ਟੇਕਿਆ, ਮਹਾਰਾਜ ਰਾਜੇ ਨੇ ਵੀ ਤੁਹਾਨੂੰ ਨਮਸਕਾਰ ਭੇਜੀ ਹੈ।
ਸ਼ੀ ਕਲਗੀ ਤਰ ਬਾਕ ਉਚਰਿਓ, ਕਹੋ ਕਿਮ ਰਾਜੇ ਭੇਜਨ ਕਰਿਓ।
ਮਹਾਰਾਜ ਜੀ ਕੋਤਵਾਲ ਨੂੰ ਬੋਲੇ ਤੇ ਕਹਿਣ ਲੱਗੇ, ਹਾਂ ਜੀ ਕੋਤਵਾਲ ਜੀ ਦੱਸੋ ਕਿਵੇਂ ਆਉਣਾ ਕੀਤਾ। ਰਾਜੇ ਭੀਮ ਚੰਦ ਨੇ ਕੀ ਮਨ ਵਿਚ ਸੋਚ ਕੇ ਤੁਹਾਨੂੰ ਸਾਡੇ ਕੋਲ ਭੇਜਿਆ ਹੈ।
ਜਾਨ ਕਹਾ ਅਫਰਿਓ ਹੰਕਾਰੀ।
ਮਹਾਰਾਜ ਜੀ ਜਾਣੀ ਜਾਣ ਜਾਣਦੇ ਸਨ ਕਿ ਰਾਜਾ ਭੀਮ ਚੰਦ ਆਪਣੇ ਹੰਕਾਰ ਵਿਚ ਆਫਰਿਆ ਹੋਇਆ ਇਸ ਵੇਲੇ, ਉਹਦੇ ਮਨ ਵਿਚ ਆਪਣੇ ਰਾਜ ਭਾਗ ਦਾ ਹੰਕਾਰ ਹੈ।
ਕਪਟ ਕਠੋਰ ਕੁਟਲਤਾ ਧਾਰੀ।
ਜਾਣਦੇ ਸਨ ਕਿ ਭੀਮ ਚੰਦ ਨੇ ਬੜੀ ਕਪਟਤਾਈ ਕਠੋਰਤਾਈ ਤੇ ਕੁਟਲਤਾ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ।
ਸੁਨ ਕੁਟਵਾਰ ਪਨੀ ਮੁਖ ਬਾਨੇ, ਅਗਰ ਆਪ ਕੇ ਬਿਨ ਹੈ ਬਖਾਨੇ।
ਸੁਣ ਕੇ ਕੁਤਵਾਲ ਬੋਲਿਆ, ਕਹਿਣ ਲੱਗਾ, ਗੁਰੂ ਜੀ ਰਾਜੇ ਭੀਮ ਚੰਦ ਨੇ ਆਪ ਜੀ ਨੂੰ ਬੇਨਤੀ ਕਰਕੇ ਭੇਜਿਆ, ਮੈਂ ਉਹਦੀ ਬੇਨਤੀ ਆਪ ਜੀ ਦੇ ਕੋਲ ਲੈ ਕੇ ਆਇਆ ਹਾਂ।
ਅਹ ਸਰਲ ਤੁਮ ਪੰਥ ਪਲੇਰਾ।
ਮਹਾਰਾਜ ਤੁਹਾਡਾ ਜਿਹੜਾ ਰਸਤਾ ਹੈ ਨਾ, ਉਹ ਬੜਾ ਸਰਲ ਹੈ, ਸਿੱਧਾ ਮਾਰਗ ਹੈ ਗੁਰਮਤ ਦਾ, ਇਹਦੇ ਚ ਕਿਸੇ ਪ੍ਰਕਾਰ ਦਾ ਕੋਈ ਵਾਲ ਛਲ ਕਪਟ ਨਹੀਂ ਹੈ।
ਜਿਸ ਕੋ ਉਚਰਤ ਸਾਂਝ ਸਵੇਰਾ।
ਮਹਾਰਾਜ ਭੀਮ ਚੰਦ ਹਰ ਵੇਲੇ ਤੁਹਾਡਾ ਜਸ ਕਰਦਾ। ਕੋਤਵਾਲ ਨੇ ਆਪਣੇ ਵੱਲੋਂ ਤਾਂ ਗੱਲ ਬਣਾਉਣੀ ਸੀ, ਕਹਿਣ ਲੱਗਾ ਜੀ ਰਾਜਾ ਭੀਮ ਚੰਦ ਹਰ ਵੇਲੇ ਸਵੇਰੇ ਸ਼ਾਮ ਤੁਹਾਡੀ ਹੀ ਗੱਲ ਕਰਦਾ, ਉਹ ਤੁਹਾਡਾ ਹੀ ਜਸ ਕਰਦਾ ਹੈ।
ਰਾਵਰ ਕੋ ਪਾਵਨ ਲਖ ਪਾਵਨ।
ਉਹ ਤੁਹਾਡੇ ਪਵਿੱਤਰ ਚਰਨਾਂ ਨੂੰ ਪਵਿੱਤਰ ਜਾਣਦਾ। ਉਹ ਕਹਿੰਦਾ ਕਿ ਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਉਹਨਾਂ ਨੇ ਮੇਰੀ ਰਿਆਸਤ ਵਿਚ ਆਪਣੇ ਚਰਨ ਪਾਏ ਹਨ।
ਚਾਹਤ ਹਿਰਦੇ ਸਾਂਝ ਕੋ ਪਾਵਨ।
ਔਰ ਉਹ ਤੁਹਾਡੇ ਪਵਿੱਤਰ ਚਰਨਾਂ ਦੇ ਨਾਲ ਭੀਮ ਚੰਦ ਸਾਂਝ ਪਾਉਣਾ ਚਾਹੁੰਦਾ, ਉਹ ਤੁਹਾਡੇ ਚਰਨਾਂ ਨਾਲ ਸਾਂਝ ਪਾਉਣਾ ਚਾਹੁੰਦਾ ਹੈ।
ਮਨ ਪਰਿਓ ਅਬ ਕਾਰਜ ਅਬ ਐਸੀ।
ਮਹਾਰਾਜ ਹੁਣ ਰਾਜੇ ਭੀਮ ਚੰਦ ਨੂੰ ਐਸਾ ਕੰਮ ਆਣ ਬਣਿਆ, ਐਸਾ ਕੰਮ ਆ ਪਿਆ ਹੈ।
ਪੱਠਿਓ ਵਕੀਲ ਗਯੋ ਕਹਿ ਜੈਸੇ।
ਮਹਾਰਾਜ ਤੁਹਾਡੇ ਕੋਲ ਪਹਿਲਾਂ ਭੀਮ ਚੰਦ ਨੇ ਆਪਣਾ ਵਕੀਲ ਵੀ ਭੇਜਿਆ ਸੀ, ਔਰ ਉਹ ਵਕੀਲ ਤੁਹਾਨੂੰ ਕਹਿ ਕੇ ਵੀ ਗਿਆ, ਤੁਹਾਨੂੰ ਬੇਨਤੀ ਵੀ ਕਰਕੇ ਗਿਆ।
ਸਗੀਆਂ ਕੋ ਲਾਗੀ ਅਬ ਆਵੇ।
ਭੀਮ ਚੰਦ ਦੇ ਲੜਕੇ ਦੀ ਸਗਾਈ ਹੋਣ ਵਾਲੀ ਹੈ। ਰਾਜੇ ਫਤਿਹ ਸ਼ਾਹ ਦੇ ਭੇਜੇ ਹੋਏ ਜਿਹੜੇ ਲਾਗੀ ਨੇ, ਉਹਨਾਂ ਨੇ ਸ਼ਗਨ ਲੈ ਕੇ ਆਉਣਾ ਹੈ।
ਜਈਏ ਅਜਾਇਬ ਵਸਤੂ ਦਿਖਾਵੇ।
ਭੀਮ ਚੰਦ ਚਾਹੁੰਦਾ ਉਹਨਾਂ ਨੂੰ ਅਜਾਇਬ ਵਸਤੂਆਂ ਵਿਖਾਉਣੀਆਂ, ਜਿਹੜੀਆਂ ਵਸਤੂਆਂ ਹੈਰਾਨ ਕਰ ਦੇਣ, ਇਹੋ ਜਿਹੀਆਂ ਕੀਮਤੀ ਤੇ ਦੁਰਲਭ ਵਸਤੂਆਂ ਰਾਜਾ ਭੀਮ ਚੰਦ ਉਹਨਾਂ ਲਾਗੀਆਂ ਨੂੰ ਵਿਖਾ ਕੇ ਉਹਨਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ।
ਗੁਰ ਕਰ ਬਿਨਾ ਪਰ ਥਲ ਨਾਈ।
ਇਹ ਗੁਰੂ ਜੀ ਤੁਹਾਨੂੰ ਵੀ ਪਤਾ ਹੈ ਕਿ ਇਹੋ ਜਿਹੀਆਂ ਦੁਰਲਭ ਤੇ ਕੀਮਤੀ ਵਸਤੂਆਂ ਤੁਹਾਡੇ ਘਰ ਤੋਂ ਬਿਨਾਂ ਕਿਸੇ ਹੋਰ ਥਾਂ ਤੇ ਨਹੀਂ। ਜਿਹੜੀਆਂ ਉਹ ਦੁਰਲਭ ਤੇ ਨਾਇਆਬ ਵਸਤੂਆਂ ਨੇ ਉਹ ਤੁਹਾਡੇ ਘਰ ਦੇ ਵਿੱਚ ਨੇ, ਤੁਹਾਡੇ ਘਰ ਤੋਂ ਬਿਨਾਂ ਉਹ ਵਸਤੂਆਂ ਹੋਰ ਕਿਤੇ ਨਹੀਂ।
ਬਾਰ ਬਾਰੀਆਂ ਤੇ ਪੱਟ ਪਾਏ,
ਇਸ ਕਰਕੇ ਬਾਰ ਬਾਰ ਉਹ ਤੁਹਾਡੇ ਕੋਲ ਭੇਜ ਰਿਹਾ, ਹੋਰ ਉਹਦੀ ਕੋਈ ਕਾਂਖਾ ਨਹੀਂ, ਮਨਸਾ ਨਹੀਂ ਹੈ, ਬਸ ਉਹ ਵਿਖਾਣਾ ਚਾਹੁੰਦਾ ਉਹਨਾਂ ਲਾਗੀਆਂ ਨੂੰ। ਇਸ ਕਰਕੇ ਰਾਜਾ ਭੀਮ ਚੰਦ ਬਾਰ ਬਾਰ ਸਾਨੂੰ ਤੁਹਾਡੇ ਕੋਲ ਭੇਜ ਰਿਹਾ।
ਬਨੈ ਆਪ ਕੋ ਵੀ ਅਬ ਐਸੇ ਰਾਜੇ ਸੰਗ ਰਹਿ ਰਸ ਜੈਸੇ।
ਗੁਰੂ ਜੀ ਤੁਹਾਨੂੰ ਵੀ ਹੁਣ ਇਸੇ ਤਰ੍ਹਾਂ ਹੀ ਬਣ ਆਉਂਦਾ ਹੈ, ਤੁਹਾਨੂੰ ਉਹਦੀ ਗੱਲ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਜੇ ਤੁਸੀਂ ਮੰਨ ਲਓਗੇ ਤੇ ਤੁਹਾਡੀ ਰਾਜੇ ਭੀਮ ਚੰਦ ਨਾਲ ਸਾਂਝ ਬਣੀ ਰਹੇਗੀ, ਰਾਜੇ ਭੀਮ ਚੰਦ ਨਾਲ ਤੁਹਾਡਾ ਰਸ ਬਣਿਆ ਰਹੇਗਾ।
ਜੇ ਬਾਈ ਸਤਾਰ ਕੇ ਈਸ਼ ਸਭ ਕੇ ਸੀਸਨ ਪਰ ਆਧੀਸ਼।
ਰਾਜਾ ਭੀਮ ਚੰਦ ਕੋਈ ਛੋਟਾ ਰਾਜਾ ਨਹੀਂ ਹੈ, ਬਾਈ ਧਾਰ ਦੀਆਂ ਰਿਆਸਤਾਂ ਦੇ ਰਾਜੇ ਰਾਜੇ ਭੀਮ ਚੰਦ ਦੀ ਆਨ ਮੰਨਦੇ ਨੇ, ਉਹਦੀ ਸ਼ਰਨ ਵਿਚ ਨੇ, ਔਰ ਭੀਮ ਚੰਦ ਉਹਨਾਂ ਸਾਰੇ ਰਾਜਿਆਂ ਦਾ ਰਾਜਾ ਹੈ।
ਪਰਬਤਪਤੀ ਸਮਸਰ ਨੈ ਕੋਈ,
ਪਰਬਤਪਤੀ ਰਾਜੇ ਭੀਮ ਚੰਦ ਦੇ ਬਰਾਬਰ ਇਸ ਵੇਲੇ ਕੋਈ ਦੂਜਾ ਰਾਜਾ ਨਹੀਂ ਹੈ।
ਸਕਲ ਰੀਤ ਤੇ ਦੀਰਘ ਸੋਈ,
ਸਾਰੀਆਂ ਰੀਤੀਆਂ ਕਰਕੇ ਰਾਜਾ ਭੀਮ ਚੰਦ ਵੱਡਾ ਹੈ, ਬਲੀ ਹੈ,
ਉਚਿਤ ਆਪ ਕੇ ਰਸੀ ਰੱਖਣ।
ਇਸ ਕਰਕੇ ਗੁਰੂ ਜੀ ਤੁਹਾਨੂੰ ਵੀ ਚਾਹੀਦਾ ਕਿ ਤੁਸੀਂ ਰਾਜੇ ਭੀਮ ਚੰਦ ਨਾਲ ਮਿਲਵਰਤਨ ਹੀ ਰੱਖੋ, ਉਹਨਾਂ ਨਾਲ ਸਾਂਝ ਹੀ ਪਾ ਕੇ ਰੱਖੋ।
ਗੁਰੂ ਸਭ ਹੀ ਕੀ ਅਭਿਲਾਖਣ,
ਸਾਰਿਆਂ ਦੀ ਅਭਿਲਾਖਾ ਤੁਸੀਂ ਪੂਰੀਆਂ ਕਰਦੇ ਹੋ, ਤੇ ਰਾਜੇ ਭੀਮ ਚੰਦ ਦੀ ਜਿਹੜੀ ਅਭਿਲਾਖ ਹੈ ਉਹ ਵੀ ਤੁਸੀਂ ਪੂਰੀ ਕਰ ਦਿਓ।
ਦੋਵੇਂ ਦਿਸ਼ ਸੰਦ ਰਹਿ ਸ਼ੁਭ ਬਾਤੀ,
ਦੋਵਾਂ ਪਾਸਿਓਂ ਸੰਧੀ ਰਵੇ, ਉਧਰੋਂ ਭੀਮ ਚੰਦ ਵੱਲੋਂ, ਇਧਰੋਂ ਤੁਹਾਡੇ ਵੱਲੋਂ, ਤੇ ਮਹਾਰਾਜ ਇਹ ਚੰਗੀ ਗੱਲ ਹੈ, ਵਧੀਆ ਗੱਲ ਹੈ ਕਿ ਦੋਹਾਂ ਵੱਲੋਂ ਦੋਹਾਂ ਪਾਸਿਓਂ ਪਿਆਰ ਬਣਿਆ ਰਹੇ।
ਡਰੈ ਜੇ ਸਗਰੇ ਬ੍ਰਿੰਦ ਅਰਾਤੀ,
ਮਹਾਰਾਜ ਜੇ ਤੁਸੀਂ ਮਿਲ ਕੇ ਰਹੋਗੇ ਤੇ ਬਾਕੀ ਦੇ ਜਿੰਨੇ ਦੁਸ਼ਮਣ ਨੇ ਉਹ ਵੀ ਤੁਹਾਡੇ ਤੋਂ ਡਰਨਗੇ, ਬਾਕੀ ਦੇ ਦੁਸ਼ਮਣ ਵੀ ਤੁਹਾਡੇ ਤੋਂ ਡਰ ਕੇ ਰਹਿਣਗੇ, ਭੈ ਭੀਤ ਹੋ ਕੇ ਰਹਿਣਗੇ।
ਕਾਰਜ ਪਰੈ ਪਰਸ ਪਰ ਕਨੇ,
ਤੁਸੀਂ ਵੀ ਉਹਦੀ ਰਿਆਸਤ ਵਿਚ ਰਹਿੰਦੇ ਹੋ, ਭੀਮ ਚੰਦ ਵੀ ਤੁਹਾਡੇ ਨੇੜੇ ਰਹਿੰਦਾ, ਤੇ ਮਹਾਰਾਜ ਤੁਹਾਡਾ ਆਪਸ ਵਿਚ ਇਕ ਦੂਜੇ ਨਾਲ ਕਦੇ ਵੀ ਕੋਈ ਕੰਮ ਪੈ ਸਕਦਾ, ਜੇ ਅੱਜ ਭੀਮ ਚੰਦ ਨੂੰ ਤੁਹਾਡੀ ਲੋੜ ਹੈ, ਹੋ ਸਕਦਾ ਆਉਣ ਵਾਲੇ ਸਮੇਂ ਚ ਤੁਹਾਨੂੰ ਉਹਦੀ ਲੋੜ ਪੈ ਜਾਏ, ਆਪਸ ਵਿਚ ਤੁਹਾਨੂੰ ਇਕ ਦੂਜੇ ਨਾਲ ਕਦੇ ਵੀ ਕੰਮ ਪੈ ਸਕਦਾ ਹੈ।
ਸੋ ਸੁਖੇ ਨੀ ਤਛਿਨ ਬਨੇ,
ਮਹਾਰਾਜ ਜੇ ਤੁਸੀਂ ਮਿਲ ਕੇ ਰਹੋਗੇ ਤੇ ਤੁਹਾਡੇ ਦੋਹਾਂ ਦੇ ਕੰਮ ਤਤਛਿਨ ਸੁਖੈਨ ਹੀ ਬਣ ਜਾਣਗੇ।
ਇਹ ਸਭ ਰਾਵਰ ਕੇ ਬਸ ਹੈ,
ਇਸ ਕਰਕੇ ਮਹਾਰਾਜ ਜੀ ਹੁਣੇ ਸਭ ਕੁਝ ਤੁਹਾਡੇ ਵਸ ਹੈ, ਸਭ ਕੁਝ ਤੁਹਾਡੇ ਅਖਤਿਆਰ ਹੈ, ਤੁਹਾਡੇ ਅਧੀਨ ਹੈ।
ਰਾਖਨ ਰਸ ਨਾ ਤਾਂ ਬੇਰਸ ਰਹਿ,
ਮਹਾਰਾਜ ਹੁਣੇ ਤੁਹਾਡੇ ਹੱਥ ਵਿਚ ਹੈ, ਜੇ ਤੁਸੀਂ ਰਸ ਰੱਖਣਾ ਚਾਹੁੰਦੇ ਹੋ, ਪ੍ਰੇਮ ਰੱਖਣਾ ਚਾਹੁੰਦੇ ਹੋ ਤਾਂ ਪ੍ਰੇਮ ਰਹਿ ਸਕਦਾ, ਨਹੀਂ ਤਾਂ ਬੇਰਸੀ ਤਾਂ ਬਣੀ ਬਣੀ। ਜੇ ਪ੍ਰੇਮ ਰੱਖਣਾ ਚਾਹੁੰਦੇ ਹੋ ਭੀਮ ਚੰਦ ਨਾਲ ਤਾਂ ਤੁਸੀਂ ਰੱਖਣਾ, ਤੇ ਜੇ ਪ੍ਰੇਮ ਨਹੀਂ ਰੱਖਣਾ ਤੇ ਮਹਾਰਾਜ ਬੇਰਸੀ ਤਾਂ ਫਿਰ ਤੁਹਾਡੇ ਨਾਲ ਭੀਮ ਚੰਦ ਦੀ ਬਣੀ ਬਣਾਈ ਹੈ।
ਕਹਾ ਬਾਤ ਇਹ ਵੱਡੀ ਨਾ ਕੋਈ,
ਮਹਾਰਾਜ ਇਹ ਕੋਈ ਏਡੀ ਵੱਡੀ ਗੱਲ ਨਹੀਂ, ਕਿੱਡੀ ਕੁ ਵੱਡੀ ਗੱਲ, ਇੱਕ ਹਾਥੀ ਮੰਗ ਰਿਹਾ, ਤੁਹਾਡੇ ਕੋਲ ਤਾਂ ਕਈ ਹਾਥੀ ਖੜੇ ਨੇ, ਇੱਕ ਹਾਥੀ ਜੇ ਭੀਮ ਚੰਦ ਤੁਹਾਡੇ ਕੋਲੋਂ ਮੰਗ ਰਿਹਾ ਤਾਂ ਮਹਾਰਾਜ ਇਹ ਕੋਈ ਏਡੀ ਵੱਡੀ ਗੱਲ ਨਹੀਂ।
ਯਾਚੀ ਦਿਓ ਲਿਓ ਨਿਜ ਸੋਈ,
ਮਹਾਰਾਜ ਉਹ ਮੰਗ ਰਿਹਾ, ਤੁਸੀਂ ਉਹਦੀ ਮੰਗੀ ਹੋਈ ਵਸਤੂ ਆਪ ਕਿਰਪਾ ਕਰਕੇ ਦੇ ਦਿਓ। ਮੰਗਣ ਦਾ ਤਾਂ ਕੋਈ ਹਰਜ ਨਹੀਂ, ਮੰਗ ਹੀ ਰਿਹਾ, ਤੁਹਾਡੇ ਕੋਲੋਂ ਖੋਹ ਤਾਂ ਨਹੀਂ ਰਿਹਾ, ਮਹਾਰਾਜ ਉਹ ਮੰਗ ਹੀ ਰਿਹਾ, ਉਹਦੀ ਮੰਗ ਪੂਰੀ ਕਰ ਦਿਓ।
ਭੀਮ ਚੰਦ ਸੈਲਿੰਦਰ ਬਿਲੰਦ ਤੁਮਰੇ ਕਾਜ ਸੁਧਾਰੈ ਬ੍ਰਿੰਦ,
ਮਹਾਰਾਜ ਭੀਮ ਚੰਦ ਬੜਾ ਵੱਡਾ ਤੇ ਬਲੀ ਰਾਜਾ ਹੈ, ਉਹ ਤੁਹਾਡੇ ਆਉਣ ਵਾਲੇ ਸਮੇਂ ਚ ਕਈ ਕੰਮ ਸੁਧਾਰ ਸਕਦਾ, ਤੁਹਾਡੇ ਕਈ ਕੰਮ ਸਿੱਧ ਕਰ ਸਕਦਾ, ਬਣਾ ਸਕਦਾ ਹੈ।
ਸੈਨਾ ਕਨੀ ਸਮੀਪ ਜਿਸੀ ਕੇ,
ਭੀਮ ਚੰਦ ਦੇ ਕੋਲ ਬੜੀ ਵੱਡੀ ਗਿਣਤੀ ਚ ਸੈਨਾ, ਉਹਦੇ ਕੋਲ ਬੜੀਆਂ ਵੱਡੀਆਂ ਫੌਜਾਂ ਹਨ।
ਸੈਲ ਦੇਸ਼ ਅਨਸਾਰ ਤੁਸੀਂ ਕੇ,
ਬੜੇ ਪਹਾੜਾਂ ਦੀਆਂ ਰਿਆਸਤਾਂ ਦੇ ਦੇਸ਼ ਉਹਨਾਂ ਦੇ ਅਧੀਨ ਹਨ।
ਬੜੋ ਪ੍ਰਤਾਪ ਹੈ ਸੂਰਜ ਭਾਰੋ,
ਬੜਾ ਵੱਡਾ ਪ੍ਰਤਾਪ ਹੈ, ਬੜਾ ਵੱਡਾ ਐਸ਼ਵਰਜ ਹੈ ਰਾਜੇ ਭੀਮ ਚੰਦ ਦਾ।
ਕਹੇ ਬਾਕ ਤੇ ਕਰੇ ਨਾ ਟਾਰੋ,
ਉਹਦੇ ਕਹੇ ਹੋਏ ਵਾਕਾਂ ਨੂੰ ਤੁਸੀਂ ਨਾ ਟਾਲੋ, ਕਿਉਂਕਿ ਉਹਦੀ ਕਹੀ ਗੱਲ ਕੋਈ ਨਹੀਂ ਮੋੜਦਾ, ਜਿੰਨੇ ਪਹਾੜੀ ਰਾਜੇ ਨੇ ਸਾਰੇ ਉਹਦੇ ਗੱਲ ਦਾ ਸਤਿਕਾਰ ਕਰ ਕਰਦੇ ਨੇ, ਉਹਦੇ ਕਹੇ ਹੋਏ ਬੋਲ ਦਾ ਸਨਮਾਨ ਕਰਦੇ ਨੇ।
ਬਸ ਸਮੀਪੀ ਦੋਇ ਨਕੇਰਾ,
ਤੇ ਮਹਾਰਾਜ ਤੁਹਾਡਾ ਨੇੜੇ ਵਾਸ ਹੈ, ਉਹ ਵੀ ਤੁਹਾਡੇ ਨੇੜੇ ਰਹਿੰਦਾ। ਬਿਲਾਸਪੁਰ ਇਥੋਂ ਕੋਈ ਜ਼ਿਆਦਾ ਦੂਰ ਨਹੀਂ ਹੈ, ਤੁਸੀਂ ਉਹਦੇ ਨੇੜੇ ਰਹਿੰਦੇ ਹੋ।
ਸੰਦ ਕਰੇ ਸੁਖ ਸਭਨ ਵਡੇਰਾ,
ਜੇ ਤੁਸੀਂ ਆਪਸ ਵਿੱਚ ਮਿਲ ਕੇ ਰਹੋਗੇ, ਸੰਧੀ ਕਰਕੇ ਰੱਖੋਗੇ, ਤੇ ਸਾਰਿਆਂ ਨੂੰ ਸੁਖ ਮਿਲੇਗਾ, ਸੁਖ ਪ੍ਰਾਪਤ ਹੋਵੇਗਾ।
ਯਾ ਤੇ ਮੈਂ ਰਾਵਰ ਠਿਗ ਭੇਜਾ, ਕਯੋ ਸੰਦੇਸਾ ਅਸ ਅਬ ਲੈ ਜਾ।
ਇਸ ਕਰਕੇ ਮੈਨੂੰ ਰਾਜੇ ਭੀਮ ਚੰਦ ਨੇ ਤੁਹਾਡੇ ਕੋਲ ਭੇਜਿਆ ਇਹ ਸੁਨੇਹਾ ਦੇ ਕੇ, ਜੋ ਸੁਨੇਹਾ ਮਹਾਰਾਜ ਮੈਂ ਆਪ ਜੀ ਨੂੰ ਦੇ ਦਿੱਤਾ ਹੈ। ਹੁਣ ਅੱਗੋਂ ਆਪ ਜੀ ਦੀ ਮਰਜ਼ੀ ਹੈ ਕਿ ਤੁਸੀਂ ਭੀਮ ਚੰਦ ਨਾਲ ਰਸ ਰੱਖਣਾ ਜਾਂ ਬੇਰਸੀ ਦੀ ਬਿਰਤੀ ਬਣਾਉਣੀ ਹੈ, ਉਹ ਹੁਣ ਤੁਹਾਡੀ ਮਰਜ਼ੀ ਹੈ। ਕਲਗੀਧਰ ਪਾਤਸ਼ਾਹ ਨੇ ਕੁਤਵਾਲ ਨੂੰ ਜੋ ਜਵਾਬ ਦਿੱਤਾ ਤੇ ਕੁਤਵਾਲ ਸੁਣ ਕੇ ਮਹਾਰਾਜ ਜੀ ਦੇ ਬਚਨ ਵਾਪਸ ਰਾਜੇ ਭੀਮ ਚੰਦ ਕੋਲ ਆਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।